ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਗੁਰ ਢਾਕ ਲੀਆ ਮੋਹ ਪਾਪੀ ਪੜਦਾ, ਢਾਕਨ ਹਾਰੇ ਪ੍ਰਭੂ ਹਮਾਰੇ, ਜੀਅ ਪ੍ਰਾਨ ਸੁਖ ਦਾਤੇ, ਅਬਿਨਾਸੀ ਅਬਗਤ ਸੁਆਮੀ, ਪੂਰਨ ਪੁਰਖ ਵਿਧਾਤੇ। ਉਸਤਤ ਕਹਿਨ ਨ ਜਾਏ ਤੁਮਾਰੀ, ਕੌਣ ਕਹੈ ਤੂ ਕਦ ਕਾ, ਨਾਨਕ ਦਾਸ ਤਾਕੈ ਬਲਿਹਾਰੀ, ਮਿਲੈ ਨਾਮ ਹਰ ਨਿਮਕਾ। ਕਿਆ ਹਮ ਕਥਹ ਕਿਛ ਕਥ ਨਹੀਂ ਜਾਣਹਿ, ਪ੍ਰਭ ਭਾਵੈ ਤਿਵੈ ਬੋਲਾਨ, ਸਾਧ ਸੰਗਤ ਕੀ ਧੂਰ ਇੱਕ ਮੰਗੋ, ਜਨ ਨਾਨਕ ਪਇਓ ਸਰਾਨ। ਸਤਿਗੁਰੂ ਗਰੀਬ ਨਿਵਾਜ, ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਬੇਅੰਤ ਬਖਸ਼ਾਂ ਦੇ ਭੰਡਾਰ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ, ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਹਫ਼ਤਾਵਾਰੀ ਦੀਵਾਨਾਂ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਹਾਜ਼ਰੀਆਂ ਭਰਦਿਆਂ ਆਪਣੇ ਜੀਵਨ ਦੀਆਂ ਘੜੀਆਂ ਸਫਲਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਮ੍ਰਿਤ ਰੂਪ ਗੁਰਬਾਣੀ ਦਾ ਆਨੰਦਮਈ ਕੀਰਤਨ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਈਏ, ਕੁਝ ਬਚਨ ਆਪ ਜੀ ਨਾਲ ਸਾਂਝੇ ਕਰ ਸਕਾਂ। ਆਗਿਆ ਬਖਸ਼ੋ, ਪ੍ਰੇਮ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਉਪਦੇਸ਼ ਕੀਰਤਨ ਰੂਪ ਵਿੱਚ ਗੁਰਮੁਖ ਪਿਆਰੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਸ਼ਬਦ ਦੀ ਰਹਾਉ ਵਾਲੀ ਪੰਗਤੀ ਹੈ, ਜੀ ਕੀ ਏਕੈ ਹੀ ਪਹਿ ਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ। ਇਸ ਜੀਵ ਦੀ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਹੀ ਮੰਨੀ ਜਾਂਦੀ ਹੈ, ਭਾਵ ਕਿ ਜੋ ਇਹ ਜੀਵ ਬੇਨਤੀ ਕਰਦਾ ਜੋਦੜੀ ਕਰਦਾ ਹੈ, ਬੇਨਤੀ ਸੁਣਨ ਵਾਲਾ ਤੇ ਮੰਨਣ ਵਾਲਾ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਪਰਮਾਤਮਾ ਦਾ ਸਿਮਰਨ ਛੱਡ ਕੇ, ਗੁਰੂ ਕੀ ਸਿੱਖਿਆ ਨੂੰ ਛੱਡ ਕੇ ਹੋਰ ਬਥੇਰੇ ਭਾਵੇਂ ਕੋਈ ਯਤਨ ਕਰਦਾ ਰਹੇ, ਕਰ ਕਰਕੇ ਰਹਿ ਗਏ, ਹਾਰ ਗਏ, ਹੰਭ ਗਏ, ਤਿੰਨ ਤਿਲ ਨਹੀਂ ਕੀਮਤ ਜਾਨੀ। ਉਹਨਾਂ ਨੇ ਤਿਲ ਮਾਤਰ ਵੀ ਵਾਹਿਗੁਰੂ ਦੀ ਕੀਮਤ ਨੂੰ, ਪਰਮਾਤਮਾ ਦੀ ਕਦਰ ਨੂੰ ਜਾਣਿਆ ਨਹੀਂ, ਪਛਾਣਿਆ ਨਹੀਂ, ਭਾਵ ਉਹ ਗੁਰੂ ਕੀਆਂ ਬਖਸ਼ਿਸ਼ਾਂ ਤੋਂ, ਵਾਹਿਗੁਰੂ ਦੀ ਕਿਰਪਾ ਤੋਂ ਵਾਂਝੇ ਰਹੇ, ਜਿਹੜੇ ਇੱਕ ਪਰਮ ਪਿਤਾ ਪਰਮਾਤਮਾ ਦਾ ਦਰ ਛੱਡ ਕੇ ਦਰ ਦਰ ਤੇ ਭਰਮਦੇ ਭਟਕਦੇ ਤੇ ਹੋਰ ਅਨੇਕ ਤਰ੍ਹਾਂ ਦੇ ਯਤਨ ਕਰਦੇ ਨੇ। ਸਤਿਗੁਰੂ ਜੀ ਕੇ ਪਾਵਨ ਫਰਮਾਨ ਇਸ ਬਚਨ ਦੀ ਪੁਸ਼ਟੀ ਵਾਸਤੇ ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਆਉਂਦੇ ਨੇ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਤੇ ਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਅਕਾਲ ਪੁਰਖ ਵਾਹਿਗੁਰੂ ਜੋ ਸਰਬ ਜੀਆਂ ਦਾ ਦਾਤਾ ਹੈ, ਕਿੱਡਾ ਕੁ ਵੱਡਾ ਦਾਤਾ, ਜਦੋਂ ਤੋਂ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਤਕਰੀਬਨ 84 ਲੱਖ ਕਹੀਆਂ ਜਾਂਦੀਆਂ ਜੂਨਾਂ ਵਾਹਿਗੁਰੂ ਨੇ ਉਪਾਈਆਂ, ਇਕਸ ਇਕਸ ਜੂਨ ਵਿੱਚ ਜੀਵ ਜੰਤ ਅਣਗਣਤ ਅਪਾਰਾ, ਇੱਕ ਇੱਕ ਜੂਨ ਵਿੱਚ ਪਾਰਾਵਾਰ ਤੋਂ ਰਹਿਤ ਅਣਗਿਣਤ ਜੀਵ ਉਸ ਵਾਹਿਗੁਰੂ ਨੇ ਪੈਦਾ ਕੀਤੇ। ਜਦੋਂ ਤੋਂ ਇਹ ਦੁਨੀਆਂ ਹੋਂਦ ਵਿੱਚ ਆਈ, ਜਦੋਂ ਤੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ, ਉਦੋਂ ਤੋਂ ਹੀ ਅੱਜ ਤੱਕ ਆਪਾਂ ਤੱਕ ਲਈਏ, ਇੱਕ ਇੱਕ ਜੂਨ ਵਿੱਚ ਅਣਗਿਣਤ ਅਣਗਿਣਤ ਜੀਵ ਪੈਦਾ ਹੋਏ, ਚਲੇ ਗਏ, ਇੱਕ ਆਵਹਿ ਇੱਕ ਜਾਵਹੀ, ਪੂਰ ਪਰੇ ਅਹੰਕਾਰ, ਆਉਣ ਜਾਣ ਦਾ ਗੇੜਾ ਚੱਲਿਆ ਰਹਿੰਦਾ ਹੈ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਦਾਤਾਂ ਬਖਸ਼ਿਸ਼ ਕਰਦਾ ਆਇਆ, ਕਰਦਾ ਆ ਰਿਹਾ ਤੇ ਕਰਦਾ ਰਹੇਗਾ। ਹਰ ਇੱਕ ਨੂੰ ਸਰੀਰਾਂ ਦੀ ਦਾਤ, ਸਰੀਰ ਅੰਦਰ ਜੀਵ ਆਤਮਾ ਦੀ ਦਾਤ, ਸਰੀਰ ਦੇ ਸਥੂਲ ਰੂਪ ਵਿੱਚ ਤਰ੍ਹਾਂ ਤਰ੍ਹਾਂ ਦੇ ਅੰਗ ਪ੍ਰਤਿਅੰਗ, ਔਰ ਉਹਨਾਂ ਅੰਗਾਂ ਦੇ ਉਹਨਾਂ ਇੰਦਰੀਆਂ ਦੇ ਆਪੋ ਆਪਣੇ ਕਰਤੱਬ ਤੇ ਕਰਮ, ਇਹ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਹਨ। ਮਹਾਰਾਜ ਬਚਨ ਕਰਦੇ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇਉਂ ਬੇਅੰਤ ਬਖਸ਼ਿਸ਼ਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀਆਂ। ਸਾਰੇ ਹੀ ਜੀਵਾਂ ਨੂੰ ਰੋਜ਼ੀ ਰੋਟੀ ਦਿੰਦਾ ਆ ਰਿਹਾ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ ਹਾਟ ਚਲਾਵੈ, ਸਭ ਨੂੰ ਰਿਜਕ ਪਹੁੰਚਾ ਰਿਹਾ ਹੈ। ਕੀੜੀ ਤੋਂ ਹਾਥੀ ਤੱਕ ਛੋਟੇ ਵੱਡੇ ਜਿੰਨੇ ਵੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ, ਕੀਟ ਹਸਤ ਮਹਿਪੂਰ ਸਮਾਨੇ, ਸਾਰਿਆਂ ਵਿੱਚ ਪਰਿਪੂਰਨ ਹੋ ਕੇ ਸਾਰਿਆਂ ਦੀ ਉਦਰ ਪੂਰਤੀ ਕਰ ਰਿਹਾ, ਸਭ ਨੂੰ ਰੋਜ਼ੀ ਰੋਟੀ ਦੇ ਰਿਹਾ। ਤੇ ਜੇ ਮਨੁੱਖਾ ਜੀਵਨ ਦੀ ਗੱਲ ਕਹੀਏ, ਮਨੁੱਖ ਨੂੰ ਰਿਜਕ ਦੇ ਨਾਲ ਨਾਲ ਬਸਤਰ ਬਖਸ਼ ਰਿਹਾ, ਰਹਿਣ ਲਈ ਮਕਾਨ ਵਗੈਰਾ ਉਹ ਵਾਹਿਗੁਰੂ ਸਭ ਕੁਝ ਦੇ ਰਿਹਾ ਹੈ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਸਾਹ ਲੈਣ ਵਾਸਤੇ ਵਾਹਿਗੁਰੂ ਨੇ ਅਮੋਲਕ ਹਵਾ ਮੁਫ਼ਤ ਵਿੱਚ ਹੀ ਦਿੱਤੀ। ਪਾਣੀ ਬੜਾ ਕੀਮਤੀ ਹੈ, ਮੁਫ਼ਤ ਵਿੱਚ ਹੀ ਪਰਮਾਤਮਾ ਨੇ ਬਖਸ਼ਿਸ਼ ਕੀਤਾ। ਇਉਂ ਬੇਅੰਤ ਬਖਸ਼ਿਸ਼ਾਂ ਬੇਅੰਤ ਦਾਤਾਂ ਨੇ, ਇਉਂ ਇੰਨੀਆਂ ਦਾਤਾਂ ਦੇਣ ਵਾਲਾ ਜੋ ਵਾਹਿਗੁਰੂ ਇੱਕੋ ਇੱਕ ਦਾਤਾ ਹੈ ਸਾਰੇ ਸੰਸਾਰ ਦਾ, ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ, ਉਸ ਇੱਕੋ ਇੱਕ ਦਾਤੇ ਪਰਮਾਤਮਾ ਨੂੰ ਧਿਆਈਏ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰੀਏ, ਉਸੇ ਦਾ ਸਿਮਰਨ ਕਰੀਏ ਤੇ ਉਸ ਇੱਕ ਹਰੀ ਪਰਮਾਤਮਾ ਨੂੰ ਹੀ ਧਿਆਈਏ। ਇੱਕ ਜਿਹੜਾ ਕੱਕੇ ਨੂੰ ਔਂਕੜ ਹੈ, ਇਹ ਦਰਸਾਉਂਦਾ ਕਿ ਨਿਸ਼ਚੇ ਵਾਚਕ ਇੱਕ ਜਿਸ ਵਰਗਾ ਹੋਰ ਕੋਈ ਵੀ ਨਹੀਂ। ਜੇ ਆਪਾਂ ਇੱਕ ਲਫ਼ਜ਼ ਦੀ ਵਿਚਾਰ ਕਰੀਏ ਕਈ ਵਾਰ ਆਪਾਂ ਵਿਦਵਾਨ ਸੱਜਣਾਂ ਦੀ, ਕੁਝ ਧਰਮੀ ਪੁਰਸ਼ਾਂ ਦੀ, ਕੁਝ ਮਹਾਂਪੁਰਖਾਂ ਦੀ ਰਸਨਾ ਤੋਂ ਸੁਣਦੇ ਹਾਂ ਕਿ ਮਨੁੱਖ ਨੂੰ ਇੱਕ ਨਾਲ ਜੁੜਨਾ ਚਾਹੀਦਾ। ਇਹ ਜਦੋਂ ਕਿਹਾ ਜਾਂਦਾ ਇੱਕ ਨਾਲ ਜੁੜਨਾ ਚਾਹੀਦਾ ਤਾਂ ਇਹਦਾ ਭਾਵ ਇਹ ਨਹੀਂ ਕਿ ਕਿਸੇ ਇੱਕ ਨਾਲ ਜੁੜ ਜਾਵੇ, ਕਿਸੇ ਇੱਕ ਦੇ ਲੜ ਲੱਗ ਜਾਵੇ, ਬਲਕਿ ਇਹਦਾ ਭਾਵ ਹੈ ਇੱਕ ਨਾਲ ਜੁੜਨਾ ਚਾਹੀਦਾ ਕਿ ਉਹ ਜੋ ਹੈ ਹੀ ਇੱਕੋ ਇੱਕ, ਜਿਸ ਵਰਗਾ ਦੂਸਰਾ ਹੋਰ ਕੋਈ ਹੈ ਹੀ ਨਹੀਂ, ਉਹਦੇ ਨਾਲ ਜੁੜਨਾ ਚਾਹੀਦਾ। ਇੱਕ ਨਾਲ ਜੁੜਨ ਤੋਂ ਇਹ ਭਾਵ ਹੈ। ਆਪਾਂ ਤੱਕੀਏ ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ, ਇਸ ਧਰਤੀ ਤੇ ਪ੍ਰਕਾਸ਼ ਕਰਨ ਵਾਲਾ, ਰੋਸ਼ਨੀ ਦੇਣ ਵਾਲਾ ਤੇ ਰੁੱਤਾਂ ਸਾਜਣ ਵਾਲਾ ਸੂਰਜ ਇੱਕ ਹੈ, ਜਿਸ ਬਾਰੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ, ਸੂਰਜ ਏਕੋ ਰੁੱਤ ਅਨੇਕ। ਉਸ ਇੱਕ ਸੂਰਜ ਤੋਂ ਅਨੇਕਾਂ ਰੁੱਤਾਂ ਪੈਦਾ ਹੁੰਦੀਆਂ ਨੇ। ਸਾਡੀ ਇਸ ਧਰਤੀ ਉੱਪਰ ਰਾਤ ਨੂੰ ਸ਼ੀਤਲਤਾ ਦੇਣ ਵਾਲਾ ਤੇ ਚਾਨਣੀ ਕਰਨ ਵਾਲਾ ਚੰਦਰਮਾ ਇੱਕ ਹੈ, ਪਰ ਜੇ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੀਏ, ਵਿਚਾਰੀਏ, ਬੇਸ਼ੱਕ ਸਾਡੀਆਂ ਨਜ਼ਰਾਂ ਦੇ ਸਾਹਮਣੇ ਸੂਰਜ ਇੱਕ ਹੈ, ਚੰਦਰਮਾ ਇੱਕ ਹੈ, ਪਰ ਅਸਲ ਵਿੱਚ ਹੋਰ ਵੀ ਸੂਰਜ ਤੇ ਹੋਰ ਵੀ ਚੰਦਰਮਾ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਤੇ ਸਾਜੇ ਹੋਏ ਨੇ। ਕੋਟ ਚੰਦਰਮੇ ਕਰਹਿ ਚਰਾਕ, ਕੋਟ ਸੂਰ ਜਾ ਕੇ ਪ੍ਰਗਾਸ, ਐਸੇ ਐਸੇ ਬਚਨ ਗੁਰਬਾਣੀ ਵਿੱਚ ਆਉਂਦੇ ਨੇ। ਤੇ ਅੱਜ ਦੀ ਸਾਇੰਸ ਨੇ ਵੀ ਇਸ ਸੂਰਜ ਤੋਂ ਪਰੇ ਹੋਰ ਸੂਰਜ ਕੋਜਕ ਲੱਭੇ ਨੇ, ਹੋਰ ਚੰਦਰਮਾ ਤੋਂ ਪਰੇ ਚੰਦਰਮਾ ਲੱਭੇ ਨੇ। ਮਹਾਰਾਜ ਜੀ ਨੇ ਤਾਂ ਸਦੀਆਂ ਪਹਿਲਾਂ ਕਰੋੜਾਂ ਸੂਰਜਾਂ ਤੇ ਕਰੋੜਾਂ ਚੰਦਰਮਾ ਦੀ ਬਾਤ ਕਹੀ ਹੈ। ਦਸਮ ਪਿਤਾ ਜੀ ਦਾ ਉਚਾਰਨ ਕੀਤਾ ਦੋਹਰਾ ਰਹਿਰਾਸ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ। ਹਿੰਦੂ ਜਗਤ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਦੀ ਤ੍ਰੈਮੂਰਤੀ ਦਾ ਪੂਜਨ ਹੈ, ਔਰ ਇਸੇ ਤਰ੍ਹਾਂ ਇੱਕ ਸਵਰਗਪੁਰੀ ਮੰਨ ਕੇ ਉਸਦਾ ਰਾਜਾ ਇੰਦਰ ਮੰਨਿਆ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਇਹ ਵੀ ਇੱਕ ਨਹੀਂ। ਕਾਲ ਪੁਰਖ ਕੀ ਦੇਹ ਮੋਹ, ਦੇਹ ਤੋਂ ਭਾਵ ਹੈ ਸਰੂਪ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿਸਥਾਰ ਦੇ ਵਿੱਚ ਕੋਟਕ ਬਿਸਨ ਮਹੇਸ਼, ਕੋਟਕ ਤੋਂ ਭਾਵ ਹੈ ਕਰੋੜਾਂ, ਕਰੋੜਾਂ ਹੀ ਵਿਸ਼ਨੂੰ ਹਨ ਤੇ ਕਰੋੜਾਂ ਹੀ ਮਹੇਸ਼ ਭਾਵ ਸ਼ਿਵਜੀ ਹਨ। ਕੋਟ ਇੰਦਰ ਬ੍ਰਹਮਾ ਕਿਤੇ, ਕਰੋੜਾਂ ਹੀ ਇੰਦਰ ਪਰਮਾਤਮਾ ਨੇ ਪੈਦਾ ਕੀਤੇ ਨੇ, ਕਰੋੜਾਂ ਕਿੰਨੇ ਹੀ ਬ੍ਰਹਮੇ ਹਨ ਪਰਮਾਤਮਾ ਦੇ ਉਸ ਸਰੂਪ ਦੇ ਵਿੱਚ। ਤੇ ਅੱਗੇ ਬਚਨ ਹੈ ਰਵ ਸਸ ਕਰੋਰ ਜਲੇਸ। ਰਵ ਦਾ ਅਰਥ ਸੂਰਜ, ਸਸ ਦਾ ਅਰਥ ਚੰਦਰਮਾ, ਜਲੇਸ ਤੋਂ ਭਾਵ ਜਲ ਦਾ ਈਸ਼, ਜਲ ਦਾ ਭਾਵ ਪਾਣੀ ਦਾ ਦੇਵਤਾ। ਜਿਸ ਪਾਣੀ ਦੇ ਦੇਵਤੇ ਨੂੰ ਹਿੰਦੂ ਜਗਤ ਵਿੱਚ ਵਰਣ ਦੇਵਤਾ ਕਹਿੰਦੇ ਨੇ, ਮੁਸਲਮਾਨ ਉਸ ਨੂੰ ਖਵਾਜਾ ਪੀਰ ਆਖਦੇ ਨੇ। ਇਉਂ ਰਵ ਸਸ ਕਰੋਰ ਜਲੇਸ, ਕਰੋੜਾਂ ਸੂਰਜ ਹਨ, ਕਰੋੜਾਂ ਚੰਦਰਮਾ ਨੇ ਤੇ ਕਰੋੜਾਂ ਹੀ ਉਹ ਵਰਣ ਵਗੈਰਾ ਹਨ। ਇਉਂ ਇਹ ਇੱਕ ਨਹੀਂ। ਫਿਰ ਬੇਨਤੀ ਕਰਾਂ, ਸੂਰਜ ਸਾਨੂੰ ਇੱਕ ਨਜ਼ਰ ਆਉਂਦਾ ਹੈ, ਪਰ ਕਰੋੜਾਂ ਬ੍ਰਹਿਮੰਡ ਪਰਮਾਤਮਾ ਨੇ ਸਾਜ ਕੇ ਹਰ ਬ੍ਰਹਿਮੰਡ ਵਿੱਚ ਵੱਖਰੇ ਵੱਖਰੇ ਸੂਰਜ ਪ੍ਰਕਾਸ਼ਿਤ ਕੀਤੇ ਹੋਏ ਨੇ। ਚੰਦਰਮਾ ਸਾਨੂੰ ਇੱਕ ਦਿਖਾਈ ਦਿੰਦਾ, ਪਰ ਕਰੋੜਾਂ ਹੀ ਬ੍ਰਹਿਮੰਡਾਂ ਵਿੱਚ ਵੱਖਰੇ ਵੱਖਰੇ ਚੰਦਰਮਾ ਵਾਹਿਗੁਰੂ ਨੇ ਸਥਾਪਿਤ ਕੀਤੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਐਸਾ ਇੱਕ ਨਹੀਂ ਕਿ ਜਿਵੇਂ ਸਾਡੇ ਬ੍ਰਹਿਮੰਡ ਅੰਦਰ ਇੱਕ ਸੂਰਜ ਇੱਕ ਚੰਦਰਮਾ ਹੈ ਤੇ ਦੂਸਰਿਆਂ ਚ ਵੱਖਰੇ ਨੇ, ਇਵੇਂ ਇਸ ਬ੍ਰਹਿਮੰਡ ਵਿੱਚ ਪਰਮਾਤਮਾ ਰੱਬ ਕੋਈ ਹੋਰ ਹੋਵੇ ਤੇ ਦੂਸਰੀਆਂ ਥਾਵਾਂ ਤੇ ਹੋਰ ਹੋਵੇ। ਨਹੀਂ, ਉਹ ਹੈ ਹੀ ਇੱਕ ਹੈ। ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜਣ ਵਾਲਾ ਤੇ ਸਰਬ ਦਾ ਮਾਲਕ ਉਹ ਵਾਹਿਗੁਰੂ ਆਪ ਹੈ। ਗੁਰਬਾਣੀ ਸਾਨੂੰ ਇਹ ਗਿਆਨ ਬਖਸ਼ਦੀ ਹੈ। ਤੇ ਜਦੋਂ ਆਪਾਂ ਕਹਿੰਦੇ ਇੱਕ ਨਾਲ ਜੁੜਨਾ ਤਾਂ ਇਸ ਦਾ ਮਤਲਬ ਇਹ ਹੈ, ਉਹ ਜੋ ਨਿਸ਼ਚੇ ਵਾਚਕ ਇੱਕੋ ਇੱਕ ਹੈ, ਜਿਸ ਜੇਡਾ ਹੋਰ ਕੋਈ ਨਹੀਂ, ਉਸੇ ਨਾਲ ਜੁੜਨ ਦੀ ਗੱਲ ਸਤਿਗੁਰੂ ਕਰਦੇ ਨੇ। ਹਰ ਇੱਕ ਧਿਆਈ ਹੈ, ਉਸ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਧਿਆਈਏ। ਫਿਰ ਅੱਗੇ ਬਚਨ ਹੈ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਉਸ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾਤੇ ਕੋਲੋਂ ਹੀ ਮੰਗੀਏ ਜੋ ਵੀ ਮੰਗਣਾ ਹੈ। ਜਿਸ ਪਰਮਾਤਮਾ ਕੋਲੋਂ ਮੰਗਿਆ ਕੇਵਲ ਹਰ ਮਨ ਇੱਛਤ ਫਲ ਦੀ ਪ੍ਰਾਪਤੀ ਹੁੰਦੀ ਹੈ। ਵੱਖਰੀਆਂ ਵੱਖਰੀਆਂ ਥਾਵਾਂ ਤੋਂ ਮੰਗਣਾ ਨਹੀਂ ਪੈਂਦਾ, ਵਾਰ ਵਾਰ ਮੰਗਣਾ ਨਹੀਂ ਪੈਂਦਾ। ਜਿਸ ਕੋਲੋਂ ਮੰਗਿਆ ਮਨ ਚਿਤਵੇ ਫਲ ਦੀ ਪ੍ਰਾਪਤੀ ਹੁੰਦੀ, ਉਸ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗੀਏ। ਗੁਰਬਾਣੀ ਦੇ ਇਸੇ ਉਪਦੇਸ਼ ਦੀ ਵਿਆਖਿਆ ਕਰਦਿਆਂ ਹੋਇਆਂ ਇਸੇ ਹੀ ਧੁਨ ਇਸੇ ਹੀ ਤਰਜ਼ ਵਿੱਚ ਪੌੜੀ ਦੇ ਇਸੇ ਹੀ ਅੰਗ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇੱਕ ਪੌੜੀ ਉਚਾਰਨ ਕੀਤੀ ਹੈ। ਉਹ ਬਚਨ ਕਰਦੇ ਨੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਸ਼ਾ ਸਾਹ ਨਾ ਕੀਜਈ ਫਿਰ ਪੱਛੋ ਤਾਈਐ, ਸਾਹਿਬ ਉਹ ਨਾ ਸੇਵੀਐ ਜਮ ਡੰਡ ਸਹਾਈਐ। ਉਸ ਕਿਤੇ ਛੋਟੇ ਮੋਟੇ ਦਾਤੇ ਕੋਲੋਂ ਮੰਗਣ ਲਈ ਨਾ ਜਾਈਏ, ਉਹਦੇ ਕੋਲੋਂ ਨਾ ਮੰਗੀਏ ਜਿਹਦੇ ਕੋਲੋਂ ਵਾਰ ਵਾਰ ਮੰਗਣਾ ਪਵੇ। ਕਿਉਂਕਿ ਕਿਸੇ ਹੋਸ਼ੇ ਸ਼ਾਹੂਕਾਰ ਦੇ ਨਾਲ ਵਾਹ ਪੈ ਜਾਵੇ ਨਾ ਤਾਂ ਫਿਰ ਪਛਤਾਤਾਪ ਹੀ ਪੱਲੇ ਰਹਿ ਜਾਂਦਾ ਕਿ ਕਿੱਥੋਂ ਇਹਦੇ ਚੁੰਗਲ ਵਿੱਚ ਫਸ ਗਏ। ਇਉਂ ਬਾਕੀ ਸਾਰੇ ਹੋਸ਼ੇ ਸ਼ਾਹੂਕਾਰਾਂ ਦੀ ਤਰ੍ਹਾਂ ਹਨ। ਪਰਮਾਤਮਾ ਸਰਬ ਕਲਾ ਸਮਰੱਥ ਸਖੀ ਸੁਭਾਅ ਸਰਬ ਜੀਆਂ ਦਾ ਦਾਤਾ ਹੈ, ਕੇਵਲ ਉਸੇ ਕੋਲੋਂ ਹੀ ਮੰਗੀਏ। ਉਹ ਸਾਹਿਬ ਉਸ ਮਾਲਕ ਦੀ ਸੇਵਾ ਨਾ ਕਰੀਏ ਜਿਸ ਦੀ ਸੇਵਾ ਕੀਤਿਆਂ ਫਿਰ ਜਮਾਂ ਦੀ ਸਜ਼ਾ ਝੱਲਣੀ ਪਵੇਗੀ। ਸਾਹਿਬ ਮਾਲਕ ਜਾਣ ਕੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਕਰੀਏ। ਸਾਨੂੰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹ ਬਾਤ ਬੜੀ ਭਲੀ ਪ੍ਰਕਾਰ ਸਮਝਾਈ ਹੈ। ਹਜ਼ੂਰ ਕਹਿੰਦੇ ਨੇ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨਹੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਪਾਈ ਸੇਵਾ ਉਸ ਪਰਮਾਤਮਾ ਦੀ ਕਰੋ, ਸਿਮਰਨ ਉਸ ਵਾਹਿਗੁਰੂ ਦਾ ਕਰੋ। ਵਾਹਿਗੁਰੂ ਦੇ ਦਰ ਘਰ ਦੀ ਭਾਵ ਗੁਰੂ ਦਰ ਦੀ ਸੇਵਾ ਛੱਡ ਕੇ ਹੋਰ ਕੋਈ ਸੇਵਾ ਨਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ, ਦੂਸਰਿਆਂ ਦੀ ਸੇਵਾ ਨਾ ਕਰੋ। ਕਿਉਂਕਿ ਹਰ ਕੀ ਸੇਵਾ ਤੇ ਮਨਹੋ ਚਿੰਦਿਆ ਫਲ ਪਾਈਐ। ਜੇ ਵਾਹਿਗੁਰੂ ਕੀ ਸੇਵਾ, ਗੁਰੂ ਕੀ ਸੇਵਾ, ਗੁਰੂ ਘਰ ਦੀ ਸੇਵਾ ਕਰਾਂਗੇ ਤਾਂ ਮਨ ਚਿਤਵੇ ਫਲ ਦੀ ਪ੍ਰਾਪਤੀ ਹੋਵੇਗੀ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਦੂਸਰਿਆਂ ਦੀ ਸੇਵਾ ਕਰਨ ਤੋਂ ਇਹ ਜਨਮ ਵਿਅਰਥ ਚਲਿਆ ਜਾਵੇਗਾ। ਦੂਜੀ ਸੇਵਾ ਜੀਵਨ ਬਿਰਥਾ, ਕਹੂ ਨਾ ਹੋਈਐ ਪੂਰਨ ਅਰਥਾ। ਕੋਈ ਅਰਥ ਕੋਈ ਮਤਲਬ ਦੂਸਰਿਆਂ ਦੀ ਸੇਵਾ ਕਰਨ ਤੋਂ ਪੂਰਾ ਨਹੀਂ ਹੁੰਦਾ। ਇਸ ਲਈ ਸੇਵਾ ਗੁਰੂ ਕੀ ਕਰੋ, ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਜੇ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਇਸ ਪਾਵਨ ਬਚਨ ਨੂੰ ਭਲੀ ਭਾਂਤ ਸਮਝਣਾ ਹੋਵੇ ਤਾਂ ਜੋ ਪੰਚਮ ਪਾਤਸ਼ਾਹੀ ਦੇ ਬਚਨ ਸਨ, ਗੁਰਬਾਣੀ ਕੀ ਕੁੰਜੀ ਬਾਣੀ ਸੋ ਭਾਈ ਗੁਰਦਾਸ ਵਖਾਣੀ, ਗੁਰ ਸ਼ਬਦਾਂ ਦੀ ਵਿਆਖਿਆ ਆਪਾਂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਭਲੀ ਭਾਂਤ ਤੱਕ ਸਕਦੇ ਹਾਂ ਤੇ ਸਮਝ ਸਕਦੇ ਹਾਂ। ਬਹੁਤ ਸੁੰਦਰ ਸਾਡੇ ਜੀਵਨ ਵਿੱਚ ਆਮ ਜੋ ਵਰਤਾਰੇ ਵਰਤਦੇ ਨੇ ਉਹਨਾਂ ਦੀਆਂ ਉਦਾਹਰਣਾਂ ਦੇ ਕੇ ਗੁਰਬਾਣੀ ਦਾ ਉਪਦੇਸ਼ ਭਾਈ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਾਇਆ ਹੈ। ਮੈਂ ਦੋ ਕਬਿੱਤ ਭਾਈ ਸਾਹਿਬ ਜੀ ਦੇ ਆਪ ਜੀ ਨੂੰ ਸਰਵਣ ਕਰਾ ਕੇ ਉਹਨਾਂ ਦਾ ਅਰਥ ਭਾਵ ਸਮੂਹ ਸੰਗਤਾਂ ਦੇ ਸਨਮੁਖ ਰੱਖਣ ਦਾ ਯਤਨ ਕਰਾਂ, ਜੋ ਗੁਰਬਾਣੀ ਦੇ ਇਸ ਭਾਵ ਨੂੰ ਸਪਸ਼ਟ ਕਰਦੇ ਨੇ ਕਿ ਜੀਅ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਕਬਿੱਤ ਛੰਦਾਬੰਦੀ ਦੇ ਨਿਯਮ ਮੁਤਾਬਕ ਚਾਰ ਪੰਗਤੀਆਂ ਦਾ ਹੁੰਦਾ ਹੈ। ਇੱਕ ਕਬਿੱਤ ਦੀਆਂ ਤਿੰਨ ਪੰਗਤੀਆਂ ਵਿੱਚ ਤਿੰਨ ਉਦਾਹਰਣਾਂ ਦੇ ਕੇ ਚੌਥੀ ਪੰਗਤੀ ਵਿੱਚ ਸਿਧਾਂਤ ਸਾਡੇ ਸਾਹਮਣੇ ਭਾਈ ਸਾਹਿਬ ਨੇ ਰੱਖਿਆ ਹੈ। ਭਾਈ ਸਾਹਿਬ ਜੀ ਲਿਖਦੇ ਨੇ, ਜੈਸੇ ਬਸ਼ਰਾ ਬਿਸ਼ਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ, ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ, ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ, ਤੈਸੇ ਗੁਰ ਸਿੱਖ ਆਨ ਦੇਵ ਕੀ ਸਰਨ ਜਾਏ, ਰਹਿਓ ਨਾ ਪਰਤ ਰਾਖ ਸਕਤ ਨਾ ਪਾਤ ਕੀ। ਇਹਨਾਂ ਪੰਗਤੀਆਂ ਦੀ ਆਪਾਂ ਅਰਥ ਵਿਚਾਰ ਕਰੀਏ। ਬੜੀਆਂ ਸਾਧਾਰਨ ਜਿਹੀਆਂ ਦਲੀਲਾਂ, ਸਾਧਾਰਨ ਜਿਹੀਆਂ ਉਦਾਹਰਨਾਂ। ਆਪਾਂ ਪਿੰਡਾਂ ਥਾਵਾਂ ਵਿੱਚ ਘਰਾਂ ਵਿੱਚ ਵਿਚਰਦੇ ਹਾਂ, ਕੋਈ ਦੁਧਾਰੂ ਪਸ਼ੂ ਕੋਈ ਮੱਝਾਂ ਗਾਵਾਂ ਪਾਲਦੇ ਹਾਂ ਤੇ ਸਾਡੇ ਸਾਹਮਣੇ ਇਹ ਵਰਤਾਰਾ ਵਰਤਦਾ ਹੈ ਜੋ ਭਾਈ ਸਾਹਿਬ ਨੇ ਪਹਿਲੀ ਪੰਗਤੀ ਵਿੱਚ ਕਿਹਾ। ਕਹਿੰਦੇ, ਜਿਵੇਂ ਇੱਕ ਛੋਟਾ ਜਿਹਾ ਵੱਛਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਊ ਦੇ ਅਸਥਨਾਂ ਨੂੰ ਜਾ ਕੇ ਮੂੰਹ ਮਾਰੇ ਦੁੱਧ ਪੀਣ ਦਾ ਯਤਨ ਕਰੇ ਤਾਂ ਉਹ ਗਊ ਉਸ ਨੂੰ ਆਪਣਾ ਦੁੱਧ ਨਹੀਂ ਚੁੰਗਣ ਦਿੰਦੀ ਬਲਕਿ ਲੱਤ ਦੀ ਛਾੜ ਖਿੱਚ ਕੇ ਮਾਰਦੀ ਹੈ। ਜੈਸੇ ਬਸ਼ਰਾ ਬਿਸ਼ਰ ਪਰ ਆਨ ਗਾਏ ਥਾਨ, ਆਪਣੀ ਮਾਂ ਨਾਲੋਂ ਵਿਛੜ ਕੇ ਛੋਟਾ ਜਿਹਾ ਵੱਛਾ ਹੋਰ ਗਊ ਦੇ ਥਣਾਂ ਨੂੰ ਜਾ ਪਵੇ, ਦੁੱਧ ਨਾ ਪਾਨ ਕਰੇ, ਉਹ ਦੁੱਧ ਨਹੀਂ ਪੀ ਸਕਦਾ, ਮਾਰਤ ਹੈ ਲਾਤ ਕੀ, ਉਹ ਗਊ ਆਪਣੇ ਲੱਤ ਦੀ ਛੜ ਮਾਰਦੀ ਹੈ, ਮੂੰਹ ਭੰਨ ਦਿੰਦੀ ਹੈ। ਜੇ ਤਾਂ ਵੱਛਾ ਆਪਣੀ ਮਾਂ ਗਊ ਦੇ ਕੋਲ ਜਾਵੇਗਾ ਉਹ ਉਹਨੂੰ ਪਿਆਰ ਨਾਲ ਦੁੱਧ ਵੀ ਚੰਘਾਵੇਗੀ ਤੇ ਆਪਣੀ ਜੀਭ ਨਾਲ ਉਹਦੇ ਸਰੀਰ ਨੂੰ ਚੱਟ ਚੱਟ ਕੇ ਆਪਣੇ ਲਾਡ ਪਿਆਰ ਦਾ ਇਜ਼ਹਾਰ ਵੀ ਕਰੇਗੀ। ਪਰ ਜਿਹੜੀ ਦੂਸਰੀ ਗਊ ਹੈ ਉਹ ਆਪਣਾ ਦੁੱਧ ਕਦੇ ਨਹੀਂ ਚੁੰਗਣ ਦਿੰਦੀ। ਦੂਸਰਾ ਬਚਨ ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਮਾਨ ਸਰੋਵਰ ਨੂੰ ਛੱਡ ਕੇ ਉਸ ਮਾਨ ਸਰੋਵਰ ਤੇ ਰਹਿਣ ਵਾਲਾ ਹੰਸ ਕਿਸੇ ਹੋਰ ਤਲਾਬ ਦੇ ਕਿਨਾਰੇ ਤੇ ਚਲਿਆ ਜਾਵੇ, ਕਿਸੇ ਛੱਪੜ ਤੇ ਕਿਸੇ ਹੋਰ ਤਲਾਬ ਤੇ ਚਲਿਆ ਜਾਵੇ ਤਾਂ ਖਾਤ ਨਾ ਮੁਕਤ ਫਲ ਭੁਗਤ ਜੋਗਾਤ ਕੀ, ਉਥੋਂ ਉਹ ਹੀਰੇ ਜਵਾਹਰਾਤ ਮੋਤੀਆਂ ਇਤਿਆਦਿਕਾਂ ਦੇ ਫਲ ਨਹੀਂ ਖਾ ਸਕਦਾ ਜੋ ਉਹਦੇ ਸਰੀਰ ਦੀ ਖੁਰਾਕ ਕਹੀ ਗਈ ਹੈ। ਗੁਰਬਾਣੀ ਦੇ ਪਾਵਨ ਬਚਨ ਨੇ, ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਰਾਮਕਲੀ ਰਾਗ ਦੀ ਵਾਰ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਨੇ ਇਹ ਸਲੋਕ ਉਚਾਰਨ ਕੀਤਾ ਹੈ। ਆ ਇੱਕ ਹੰਸ ਆਪਾਂ ਵੀ ਤੱਕਦੇ ਹਾਂ ਕੋਈ ਜੂਹ ਵਿੱਚ, ਚਿੜੀਆ ਘਰਾਂ ਦੇ ਵਿੱਚ, ਜਿਨ੍ਹਾਂ ਨੂੰ ਕਿਹਾ ਤਾਂ ਹੰਸ ਜਾਂਦਾ ਹੈ ਪਰ ਉਹਨਾਂ ਦਾ ਖਾਣਾ ਕੀੜੇ ਮਕੌੜੇ ਹੀ ਹੋਇਆ ਕਰਦਾ ਤੇ ਉਹਨਾਂ ਵਿੱਚ ਉਹ ਗੁਣ ਨਹੀਂ ਜਿਹੜੇ ਗੁਰਬਾਣੀ ਨੇ ਵਰਣਨ ਕੀਤੇ ਨੇ। ਇਹ ਮਾਨ ਸਰੋਵਰ ਦੇ ਵਿੱਚ ਅਸਲੀ ਹੰਸ ਕਹੇ ਜਾਂਦੇ ਨੇ। ਮਾਨ ਸਰੋਵਰ ਝੀਲ ਹੈ, ਜਿੱਥੋਂ ਮਾਨ ਸਰੋਵਰ ਝੀਲ ਨਿਕਲਦੀ ਹੈ ਉਹ ਕੁਦਰਤੀ ਤਲਾਬ ਬਰਫਾਨੀ ਚੋਟੀਆਂ ਵਿੱਚ ਮਾਨ ਸਰੋਵਰ ਹੈ। ਉਸ ਅੰਦਰ ਹੀਰੇ ਮੋਤੀ ਨੇ, ਉੱਥੇ ਹੰਸ ਵੱਸਦੇ ਨੇ, ਉਹ ਹੀਰੇ ਮੋਤੀ ਉਹਨਾਂ ਹੰਸਾਂ ਦੀ ਖੁਰਾਕ ਹੈ। ਗੁਰਬਾਣੀ ਸਦਾ ਸੱਚ ਹੈ, ਕਹਿੰਦੇ ਜਿਵੇਂ ਉਹ ਮਾਨ ਸਰੋਵਰ ਤੇ ਵੱਸਦੇ ਹੋਏ ਹੰਸ ਮਾਨ ਸਰੋਵਰ ਵਿੱਚ ਡੂੰਘੀਆਂ ਤਾਰੀਆਂ ਲਾ ਕੇ ਹੀਰੇ ਮੋਤੀ ਚੁਗਦੇ ਨੇ, ਜੇ ਉਹ ਕੋਈ ਭੁੱਲਿਆ ਭਟਕਿਆ ਹੰਸ ਮਾਨ ਸਰੋਵਰ ਨੂੰ ਛੱਡ ਕੇ ਹੋਰ ਤਲਾਅ ਦੇ ਕਿਨਾਰੇ ਤੇ ਜਾ ਬੈਠੇ ਤਾਂ ਉਥੋਂ ਉਹਨੂੰ ਮੋਤੀ ਹੀਰੇ ਨਹੀਂ ਮਿਲਣੇ ਜੋ ਉਹਦੇ ਸਰੀਰ ਦੀ ਖੁਰਾਕ ਪਰਮਾਤਮਾ ਨੇ ਬਣਾਈ ਹੈ। ਤੀਸਰਾ ਬਚਨ, ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ, ਕੋਈ ਐਸਾ ਮਨੁੱਖ ਜਿਸ ਦਾ ਰਾਜ ਦਰਬਾਰ ਦੇ ਨਾਲ ਸਿੱਧਾ ਤੁਅਲਕ ਹੈ, ਸਿੱਧਾ ਸੰਬੰਧ ਹੈ, ਰਾਜੇ ਦੇ ਨਾਲ ਜਿਸ ਦਾ ਨਾਤਾ ਹੈ, ਜਿਸ ਦਾ ਮੇਲ ਮਿਲਾਪ ਹੈ, ਕਿਸੇ ਵਸਤੂ ਦੀ ਲੋੜ ਪੈਣ ਤੋਂ ਉਹ ਰਾਜੇ ਦਾ ਦੁਆਰ ਛੱਡ ਕੇ ਹੋਰ ਛੋਟੇ ਮੋਟੇ ਦੁਆਰੇ ਤੇ ਜਾ ਕੇ ਅਲਖ ਜਗਾਵੇ, ਭੀਖ ਮੰਗੇ, ਤਾਂ ਇਹਦੇ ਵਿੱਚ ਉਹਦੀ ਵਡਿਆਈ ਭੰਗ ਹੁੰਦੀ ਹੈ। ਕੋਈ ਕਿਸੇ ਪ੍ਰਕਾਰ ਦੀ ਗੌਰਵਤਾ ਨਹੀਂ, ਮਹਿਮਾ ਨਹੀਂ, ਮਾਣ ਭੰਗ ਹੁੰਦਾ, ਇੱਜ਼ਤ ਘਟਦੀ ਹੈ। ਜਰਾ ਹੋਰ ਸਮਝੀਏ ਇਸ ਬਚਨ ਨੂੰ। ਰਾਜੇ ਦੇ ਨਾਲ ਦੋਸਤੀ ਹੈ, ਰਾਜੇ ਦੇ ਨਾਲ ਸਿੱਧਾ ਮੇਲ ਮਿਲਾਪ ਹੈ, ਤਾਂ ਜ਼ਾਹਰ ਹੈ ਕਿ ਜਦੋਂ ਉਹ ਸਭਾ ਵਿੱਚ ਆਵੇਗਾ ਤਾਂ ਰਾਜੇ ਦੇ ਉਹ ਅਹਿਲਕਾਰ, ਉਹ ਚੌਂਕੀਦਾਰ, ਉਹ ਪਹਿਰੇਦਾਰ ਸਾਰੇ ਉਸ ਨੂੰ ਝੁਕ ਝੁਕ ਇਉਂ ਹੀ ਸਲਾਮਾ ਕਰਨਗੇ ਜਿਵੇਂ ਰਾਜੇ ਨੂੰ ਕਰਦੇ ਨੇ। ਪਰ ਕਿਸੇ ਵਸਤੂ ਦੀ ਲੋੜ ਪੈਣ ਤੋਂ ਰਾਜੇ ਕੋਲੋਂ ਮੰਗਣ ਦੀ ਬਜਾਏ ਉਹ ਚੌਂਕੀਦਾਰਾਂ ਪਹਿਰੇਦਾਰਾਂ ਦੇ ਤਰਲੇ ਲੈਣ ਲੱਗ ਪਵੇ ਕਿ ਮੈਨੂੰ ਇਹ ਵਸਤੂ ਚਾਹੀਦੀ ਹੈ, ਦੇ ਦਿਓ ਜਾਂ ਲੈ ਦਿਓ, ਤਾਂ ਵਡਿਆਈ ਆਪਣੀ ਘਟਾ ਲਈ ਨਾ, ਆਪਣੀ ਇੱਜ਼ਤ ਘਟਾ ਲਈ। ਇਹ ਤਿੰਨ ਉਦਾਹਰਣਾਂ ਭਾਈ ਸਾਹਿਬ ਨੇ ਦਿੱਤੀਆਂ ਨੇ। ਕਹਿੰਦੇ ਤੈਸੇ ਗੁਰ ਸਿੱਖ ਆਨ ਦੇਵ ਕੀ ਸਰਨ ਜਾਏ, ਗੁਰੂ ਕਾ ਸਿੱਖ ਅਖਵਾਉਣ ਵਾਲਾ ਪ੍ਰਾਣੀ ਗੁਰੂ ਕਾ ਦਰ ਛੱਡ ਕੇ ਜੇ ਕਿਸੇ ਹੋਰ ਦੇਵੀ ਦੇਵਤੇ ਦੀ ਜਾਂ ਹੋਰ ਪੂਜਾ ਕਰਾਉਣ ਵਾਲੇ ਦੀ ਸ਼ਰਨ ਵਿੱਚ ਚਲਿਆ ਜਾਵੇ, ਉਹਦੀ ਐਸੀ ਹਾਲਤ ਹੈ ਜਿਵੇਂ ਇਹਨਾਂ ਤਿੰਨਾਂ ਪੰਗਤੀਆਂ ਵਿੱਚ ਉਚਾਰਨ ਕੀਤੀ ਹੈ। ਪਹਿਲੀ ਪੰਗਤੀ ਕਿ ਵੱਛਾ ਆਪਣੀ ਮਾਂ ਤੋਂ ਵਿਛੜ ਕੇ ਹੋਰ ਗਊ ਦੇ ਹੇਠਾਂ ਜਾ ਪਵੇ, ਆਸ ਤਾਂ ਉਹਦੀ ਦੁੱਧ ਚੁੰਗਣ ਦੀ ਹੈ, ਪਰ ਉਥੋਂ ਆਪਣਾ ਮੂੰਹ ਭਨਾ ਕੇ ਵਾਪਸ ਮੁੜਦਾ ਹੈ, ਦੁੱਧ ਦੀ ਇੱਕ ਛਿੱਟ ਵੀ ਨਹੀਂ ਮਿਲਦੀ। ਇਸੇ ਤਰ੍ਹਾਂ ਇਹ ਜੀਵ ਰੂਪ ਵਛੜਾ ਮਾਤਾ ਪਿਤਾ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਨੂੰ ਛੱਡ ਕੇ ਹੋਰਨਾਂ ਥਾਵਾਂ ਤੇ ਦਰ ਦਰ ਤੇ ਜੇਕਰ ਤੁਰਿਆ ਫਿਰੇ ਪਰੇਸ਼ਾਨੀਆਂ ਤੇ ਦੁੱਖ ਹੀ ਪੱਲੇ ਪੈਂਦੇ ਨੇ, ਆਸਾ ਪੂਰਨ ਨਹੀਂ ਹੁੰਦੀ, ਮਨੋਕਾਮਨਾ ਦੀ ਪੂਰਤੀ ਨਹੀਂ, ਕੇਵਲ ਪਰੇਸ਼ਾਨੀਆਂ ਤੇ ਗੁਰੂ ਤੋਂ ਬੇਮੁਖਤਾ। ਮਾਨ ਸਰੋਵਰ ਨੂੰ ਛੱਡ ਕੇ ਹੰਸ ਕਿਸੇ ਛੱਪੜ ਤਲਾਬ ਦੇ ਕਿਨਾਰੇ ਜਾ ਬੈਠੇ, ਉਹਨੂੰ ਉੱਥੋਂ ਮੋਤੀ ਨਹੀਂ ਮਿਲਣੇ, ਹੀਰੇ ਨਹੀਂ ਮਿਲਣੇ, ਭੁੱਖਾ ਮਰੇਗਾ। ਮਾਨ ਸਰੋਵਰ ਰੂਪ ਸਤਿਗੁਰੂ ਜੀ ਦੀ ਸਾਧ ਸੰਗਤ ਹੈ, ਗੁਰੂ ਕਾ ਓਟ ਆਸਰਾ ਹੈ। ਸਿੱਖ ਰੂਪੀ ਹੰਸ ਕਿਸੇ ਭਰਮ ਵਿੱਚ ਪੈ ਜਾਵੇ, ਭੁੱਲ ਜਾਵੇ, ਭਟਕ ਜਾਵੇ, ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕੇ, ਜਿਸ ਦੇ ਬਾਰੇ ਗੁਰੂ ਕੇ ਬਚਨ ਨੇ ਕਿ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰੂ ਮਾਨ ਸਰੋਵਰ ਹੈ ਜੋ ਸ਼ੁਭ ਗੁਣਾਂ ਦੇ ਰਤਨਾਂ ਨਾਲ, ਪਰਮਾਤਮਾ ਦੇ ਨਾਮ ਰੂਪੀ ਹੀਰੇ ਦੇ ਨਾਲ ਪਰਿਪੂਰਨ ਹੈ। ਗੁਰਸਾਗਰ ਰਤਨੀ ਭਰਪੂਰੇ, ਗੁਰੂ ਸਮੁੰਦਰ, ਗੁਰੂ ਮਾਨ ਸਰੋਵਰ ਰਤਨਾਂ ਨਾਲ ਭਰਿਆ ਹੋਇਆ ਹੈ। ਹੀਰੇ ਜਵਾਹਰਾਤ ਸ਼ੁਭ ਗੁਣਾਂ ਰੂਪੀ ਪਰਮਾਤਮਾ ਦਾ ਨਾਮ ਰੂਪੀ ਰਤਨ ਗੁਰੂ ਕੇ ਪਾਸ ਹੈ, ਤੇ ਅੰਮ੍ਰਿਤ ਸੰਤ ਚੁਗ ਹੈ। ਜੋ ਸੰਤ ਜਨ ਸ਼ਰਧਾਵਾਨ ਗੁਰਮੁਖ ਪਿਆਰੇ ਹਨ, ਉਹ ਹੰਸ ਬਣ ਕੇ ਗੁਰੂ ਸਰੋਵਰ ਤੋਂ ਨਾਮ ਅੰਮ੍ਰਿਤ ਦੀ ਚੋਗ ਨੂੰ ਚੁਗਦੇ ਨੇ, ਨਹੀਂ ਦੂਰੇ, ਕਦੇ ਦੂਰ ਨਹੀਂ ਹੁੰਦੇ, ਗੁਰੂ ਕਾ ਦਰ ਛੱਡਦੇ ਨਹੀਂ, ਗੁਰੂ ਤੋਂ ਬੇਮੁਖ ਨਹੀਂ ਹੁੰਦੇ, ਗੁਰੂ ਤੋਂ ਦੂਰ ਨਹੀਂ ਜਾਂਦੇ। ਫਿਰ ਕਹਿੰਦੇ ਨੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ, ਪਰਮਾਤਮਾ ਦੇ ਨਾਮ ਰਸ ਦੀ ਮੋਤੀਆਂ ਰੂਪੀ ਚੋਗ ਨੂੰ ਗੁਰਮੁਖ ਪਿਆਰੇ ਚੁਗਦੇ ਨੇ ਗੁਰੂ ਰੂਪੀ ਮਾਨ ਸਰੋਵਰ ਤੋਂ, ਤੇ ਇਉਂ ਉਹ ਪ੍ਰਭੂ ਨੂੰ ਭਾਉਂਦੇ ਨੇ, ਵਾਹਿਗੁਰੂ ਨੂੰ ਚੰਗੇ ਲੱਗਦੇ ਨੇ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਇਉਂ ਗੁਰੂ ਰੂਪੀ ਮਾਨ ਸਰੋਵਰ ਤੋਂ ਹੰਸ ਰੂਪੀ ਗੁਰਸਿੱਖ ਉਸ ਪਰਮ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲੈਂਦਾ, ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ, ਜੋ ਪ੍ਰਾਣਾਂ ਦਾ ਆਸਰਾ ਰੂਪ ਹੈ। ਇਹ ਤਾਂ ਹੈ ਗੁਰਸਿੱਖਾਂ ਦੀ ਰੀਤ। ਪਰ ਜੇ ਸਿੱਖ ਖਵਾਉਣ ਵਾਲਾ ਕੋਈ ਪ੍ਰਾਣੀ ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕੇ ਆਸੇ ਪਾਸੇ ਭਟਕਣ ਲੱਗ ਪਵੇ, ਤਾਂ ਇਹ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਹੀਰਾ ਹੈ, ਵੈਰਾਗ ਰੂਪੀ ਰਤਨ ਹੈ, ਗਿਆਨ ਰੂਪੀ ਜਵਾਹਰਾਤ ਹਨ, ਭਗਤੀ ਰੂਪੀ ਮਣੀ ਹੈ, ਇਹ ਵਸਤੂਆਂ ਗੁਰੂ ਕਾ ਦਰ ਛੱਡ ਕੇ ਹੋਰ ਥਾਂ ਤੋਂ ਕਦੇ ਵੀ ਕਿਸੇ ਨੂੰ ਪ੍ਰਾਪਤ ਨਹੀਂ ਹੋਣੀਆਂ। ਤੀਸਰਾ ਬਚਨ ਸੀ ਕਿ ਰਾਜ ਦੁਆਰ ਨੂੰ ਛੱਡ ਕੇ ਮਨੁੱਖ ਹੋਰਨਾਂ ਦੁਆਰਿਆਂ ਤੇ ਤੁਰਿਆ ਫਿਰੇ, ਆਪਣੀ ਇੱਜ਼ਤ ਘਟਾਉਂਦਾ, ਆਪਣਾ ਸਤਿਕਾਰ ਘਟਾਉਂਦਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਰੇ ਜੀ ਨਲਾਜ ਲਾਜ ਤੋਹੇ ਨਾਹੀ, ਹਰ ਤਾਜ ਕਤਕਾਹੂ ਕੇ ਜਾਹੀ। ਐ ਬੇਸ਼ਰਮ ਜੀਵ, ਤੈਨੂੰ ਲੱਜਾ ਸ਼ਰਮ ਨਹੀਂ ਆਉਂਦੀ, ਪਰਮਾਤਮਾ ਦਾ ਦਰ ਛੱਡ ਕੇ ਕਿਉਂ ਹੋਰਨਾਂ ਦੇ ਥਾਂ ਤੇ ਜਾਂਦਾ। ਜਾ ਕੋ ਠਾਕੁਰ ਉੱਚਾ ਹੋਹੀ, ਸੋ ਜਨ ਪਰ ਕਰ ਜਾਤ ਨਾ ਸੋਹੀ। ਜਿਸਦਾ ਠਾਕੁਰ, ਜਿਸਦਾ ਮਾਲਕ ਸਵਾਮੀ ਸਾਰਿਆਂ ਨਾਲੋਂ ਉੱਚਾ ਹੋਵੇ, ਉਹ ਜਨ, ਉਹ ਦਾਸ, ਉਹ ਸੇਵਕ ਪਰਾਇਆਂ ਘਰਾਂ ਵਿੱਚ ਜਾਂਦਾ ਸੋਭਾ ਨਹੀਂ ਪਾਉਂਦਾ, ਚੰਗਾ ਨਹੀਂ ਲੱਗਦਾ। ਇਉਂ ਜਿਹੜਾ ਗੁਰੂ ਕਾ ਦਰ ਛੱਡ ਕੇ, ਜਿਹੜਾ ਸਿੱਖ ਖਵਾਉਣ ਵਾਲਾ ਗੁਰੂ ਕਾ ਦਰ ਛੱਡ ਕੇ ਦਰ ਦਰ ਤੇ ਤੁਰਿਆ ਫਿਰੇ, ਉਹ ਸੰਸਾਰ ਵਿੱਚ ਆਪਣੀ ਵਡਿਆਈ ਘਟਾਉਂਦਾ ਹੈ, ਔਰ ਇਉਂ ਸਿੱਖੀ ਨੂੰ ਵੀ ਲਾਜ ਲਾਉਣ ਦਾ ਉਹ ਕਾਰਨ ਬਣਦਾ ਹੈ। ਸਿੱਖੀ ਤਾਂ ਗੁਰੂ ਕੀ ਉੱਤਮ ਹੀ ਹੈ, ਪਰ ਦੁਨੀਆਂ ਤਾਂ ਕਹਿੰਦੀ ਨਾ, ਦੇਖੋ ਕਹਾਉਂਦਾ ਗੁਰੂ ਕਾ ਸਿੱਖ ਤੇ ਤੁਰਿਆ ਕਿੱਧਰ ਫਿਰਦਾ। ਇੱਕ ਬੇਨਤੀ ਕਰਾਂ, ਸਾਡੇ ਪਿੰਡਾਂ ਥਾਵਾਂ ਵਿੱਚ, ਖਾਸ ਤੌਰ ਤੇ ਪੰਜਾਬ ਵਿੱਚ ਥਾਵਾਂ ਥਾਵਾਂ ਤੇ ਬੜੀਆਂ ਹੀ ਜ਼ਿਆਦਾ ਦਰਗਾਹਾਂ ਜਿਹੀਆਂ ਬਣੀਆਂ ਹੋਈਆਂ, ਬੜੀਆਂ ਮੜੀਆਂ, ਬੜੀਆਂ ਕਬਰਾਂ, ਬੜੀਆਂ ਸਮਾਧਾਂ ਬਣੀਆਂ ਨੇ, ਤੇ ਜੇ ਪੁੱਛਿਆ ਜਾਵੇ ਜੀ ਕਿਸ ਦੀ ਹੈ, ਕੋਈ ਨਾ ਕੋਈ ਮੁਸਲਮਾਨੀ ਨਾਮ ਕਿਸੇ ਫਕੀਰ ਦਾ ਖਾਨ ਕਰਕੇ ਕਿਸੇ ਦਾ ਕੁਝ, ਕਿਸੇ ਦਾ ਕੁਝ ਲਿਆ ਜਾਂਦਾ। ਪਤਾ ਨਹੀਂ ਉਹ ਕੋਈ ਹੋਏ ਵੀ ਕਿ ਨਹੀਂ ਹੋਏ, ਜੇ ਹੋਏ ਨੇ ਤੇ ਕਦੋਂ ਹੋਏ ਕੋਈ ਪਤਾ ਨਹੀਂ। ਤੇ ਜਾਓ ਕਿਤੇ ਕਿਸੇ ਮੁਸਲਮਾਨ ਭਰਾ ਨੂੰ ਕਹੋ ਖਾਂ ਕਿ ਤੁਹਾਡੀ ਮਤ ਦਾ, ਤੁਹਾਡੇ ਧਰਮ ਦਾ ਇਹ ਫਕੀਰ ਹੋਇਆ, ਇਹਦੀ ਕਬਰ ਤੇ ਮੱਥਾ ਟੇਕ ਦਿਓ, ਕਦੇ ਵੀ ਨਹੀਂ ਜਾਵੇਗਾ। ਦਾਸ ਦਾ ਨਗਰ ਕਾਦੀਆਂ ਸ਼ਹਿਰ ਦੇ ਨਜ਼ਦੀਕ ਬੂਟਰ ਕਲਾਂ ਪਿੰਡ ਹੈ। ਕਾਦੀਆਂ ਸ਼ਹਿਰ ਅਹਿਮਦੀਆ ਫਿਰਕੇ ਮੁਸਲਮਾਨਾਂ ਦਾ ਹੈੱਡਕੁਆਟਰ ਹੈ ਸਾਰੇ ਸੰਸਾਰ ਦਾ, ਤੇ ਕਈ ਵਾਰ ਉਹਨਾਂ ਦੇ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ, ਗੱਲਾਂ ਬਾਤਾਂ ਹੁੰਦੀਆਂ, ਤੇ ਉਹ ਇਸ ਗੱਲ ਦੀ ਹੈਰਾਨੀ ਪ੍ਰਗਟ ਕਰਦੇ, ਕਹਿੰਦੇ ਅਸੀਂ ਤਾਂ ਇਸ ਗੱਲੋਂ ਹੈਰਾਨ ਹੁੰਦੇ ਹਾਂ, ਕਹਿੰਦੇ ਤੁਹਾਡੇ ਧਰਮ ਵਿੱਚ ਕਬਰਾਂ ਦੀ ਮਨਾਹੀ ਹੈ, ਕਬਰਾਂ ਦੀ ਪੂਜਾ ਦੀ, ਕਹਿੰਦੇ ਸਾਨੂੰ ਕੋਈ ਲੱਖ ਰੁਪਈਆ ਵੀ ਦੇ ਦੇਵੇ ਨਾ ਕਿ ਕਿਸੇ ਇੱਕ ਫਕੀਰ ਦੀ ਕਬਰ ਤੇ ਜਾ ਕੇ ਮੱਥਾ ਟੇਕ ਦਿਓ, ਕਹਿੰਦੇ ਆਪਾਂ ਕਦੇ ਵੀ ਨਹੀਂ ਮੰਨਾਂਗੇ। ਇਹ ਉਹਨਾਂ ਦਾ ਨਿਸ਼ਚਾ ਹੈ, ਇੱਕ ਅੱਲਾ ਤੇ ਭਰੋਸਾ ਰੱਖਣਾ ਹੈ ਤੇ ਅੱਲਾ ਦਾ ਰਸੂਲ ਮੁਹੰਮਦ ਨੂੰ ਮੰਨਣਾ, ਇਹ ਭਰੋਸਾ ਹੈ ਉਹਨਾਂ ਦਾ, ਤੇ ਮੁਹੰਮਦ ਦੇ ਰਾਹ ਨੂੰ ਦੱਸਣ ਵਾਲਾ ਉਹ ਆਪਣੇ ਮਿਰਜ਼ਾ ਗੁਲਾਮ ਅਹਿਮਦ ਨੂੰ ਮੰਨਦੇ ਨੇ, ਤੇ ਉਹ ਵਾਰ ਵਾਰ ਇਹ ਗੱਲ ਕਹਿੰਦੇ ਨੇ ਕਿ ਭਾਵੇਂ ਸਾਨੂੰ ਕੋਈ ਲੱਖਾਂ ਦਾ ਲਾਲਚ ਵੀ ਦੇ ਦੇਵੇ ਕਿ ਲੱਖ ਰੁਪਈਏ ਦਿੰਨੇ ਕਬਰ ਤੇ ਮੱਥਾ ਟੇਕ ਦੇ, ਕਹਿੰਦੇ ਅਸੀਂ ਕਦੇ ਵੀ ਨਹੀਂ ਮੰਨਾਂਗੇ। ਪਰ ਹੈਰਾਨੀ ਦੀ ਗੱਲ ਹੈ ਕਿ ਤੁਹਾਡੇ ਭਰਾ ਜਿਹੜੇ ਨੇ ਸਿੱਖ, ਇਹ ਕਬਰਾਂ ਤੇ ਜਾ ਜਾ ਕੇ ਮੱਥੇ ਟੇਕਦੇ, ਦੀਵੇ ਜਗਾਉਂਦੇ, ਪੂਜਾ ਕਰਦੇ ਨੇ। ਔਰ ਵਾਕਿਆ ਇਹ ਸੱਚਾਈ ਹੈ, ਕਿਸੇ ਕਬਰ ਦੇ ਉੱਪਰ, ਕਿਸੇ ਵੀ ਸਮਾਜ ਦੇ ਉੱਪਰ ਮੱਥਾ ਟੇਕਣ ਵਾਲੇ ਤੇ ਦੀਵੇ ਜਗਾਉਣ ਵਾਲਿਆਂ ਦੀ ਗਿਣਤੀ ਪੱਗਾਂ ਵਾਲਿਆਂ ਦੀ ਬਹੁਤੀ ਹੁੰਦੀ ਹੈ, ਸਾਡੀ ਬਦਕਿਸਮਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਰਹਿਮਤ ਬਖਸ਼ਿਸ਼ ਕਰਨ। ਜਿਨ੍ਹਾਂ ਦੇ ਉਹ ਹਨ ਉਹਨਾਂ ਨੂੰ ਮੁਬਾਰਕ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਘੰਟਾ ਘਰ ਵਾਲੇ ਪਾਸੇ ਸ਼ਰਾਰਤ ਦੇ ਨਾਲ ਇੱਕ ਮੰਦਰ ਬਣਾ ਦਿੱਤਾ ਗਿਆ, ਮੌਜੂਦ ਹੈ ਉੱਥੇ, ਜਿਸ ਨੂੰ ਸ਼ਨੀ ਮੰਦਰ ਕਿਹਾ ਜਾਂਦਾ ਹੈ। ਤੇ ਕਿੱਡੀ ਹੈਰਾਨੀ ਵਾਲੀ ਗੱਲ, ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕਈ ਇਉਂ ਪੋਚਵੀਆਂ ਪੱਗਾਂ ਤੇ ਬੀਬੀਆਂ ਦਾੜੀਆਂ ਵਾਲੇ ਉੱਥੇ ਲਾਈਨ ਵਿੱਚ ਲੱਗੇ ਹੁੰਦੇ ਨੇ ਸ਼ਨੀ ਨੂੰ ਤੇਲ ਚੜਾਉਣ ਵਾਸਤੇ। ਉਹ ਸਾਹਮਣੇ ਸੱਚਖੰਡ ਹਰਿਮੰਦਰ ਸਾਹਿਬ ਨਜ਼ਰ ਨਹੀਂ ਆ ਰਿਹਾ। ਕਿੰਨੇ ਆਪਾਂ ਗੁਰੂ ਕੇ ਸਿਧਾਂਤ ਤੋਂ ਦੂਰ ਚਲੇ ਗਏ, ਕਿੰਨਾ ਅਸੀਂ ਆਪਣੀ ਮਨਮਤ ਨੂੰ, ਆਪਣੀ ਹਉਮੈ ਨੂੰ ਹੀ ਪੱਠੇ ਪਾਏ, ਆਪਣੇ ਖਿਆਲਾਂ ਵਿੱਚ ਹੀ ਪਰਚ ਗਏ, ਗੁਰੂ ਕਾ ਉਪਦੇਸ਼ ਭੁੱਲ ਗਏ। ਦੇਵੀ ਦੇਵਤਿਆਂ ਦੀ ਪੂਜਾ ਦਾ ਵਿਧਾਨ ਜਿਨ੍ਹਾਂ ਦੇ ਧਰਮ ਵਿੱਚ ਹੈ ਉਹਨਾਂ ਨੂੰ ਮੁਬਾਰਕ, ਉਹਨਾਂ ਨੂੰ ਆਪਾਂ ਨਹੀਂ ਰੋਕਦੇ, ਮੰਦਾ ਨਹੀਂ ਕਹਿੰਦੇ। ਪਰ ਸਾਨੂੰ ਤਾਂ ਸਤਿਗੁਰਾਂ ਨੇ ਸਿੱਖਿਆ ਦਿੱਤੀ ਸੀ ਕਿ ਦੇਵੀ ਦੇਵਾ ਪੂਜਿਆ ਭਾਈ, ਕਿਆ ਮੰਗੋ ਕਿਆ ਦੇ, ਇਹਨਾਂ ਦੀ ਪੂਜਾ ਕਰਕੇ ਕੀ ਇਹਨਾਂ ਕੋਲ ਮੰਗਦੇ ਹੋ ਤੇ ਕੀ ਇਹ ਵਿਚਾਰੇ ਦੇਣ ਜੋਗੇ ਨੇ। ਪਾਹਨ ਨੀਰ ਪਖਾਲੀਆ ਭਾਈ ਜਲਮੈ ਬੁੱਢਹਿ ਤੇ, ਜੇ ਪੱਥਰ ਨੂੰ ਪਾਣੀ ਵਿੱਚ ਰੱਖੀਏ ਉਹ ਤਾਂ ਆਪ ਡੁੱਬ ਜਾਂਦਾ, ਪੱਥਰ ਦੀ ਮੂਰਤੀ ਤੇਰਾ ਪਾਰ ਉਤਾਰਾ ਕਿਵੇਂ ਕਰ ਦੇਵੇਗੀ। ਸਤਿਗੁਰੂ ਨਾਨਕ ਦੇਵ ਜੀ ਦੇ ਸੋਰਠ ਰਾਗ ਦੇ ਵਿੱਚ ਪਾਵਨ ਬਚਨ ਨੇ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਦੁਬਦਾ ਵਿੱਚ ਨਾ ਪਾਓ, ਦੁਬਦਾ ਕੀ ਹੈ, ਦੋ ਵਿਧਾ ਮਨ, ਦੋ ਵਿਧੀਆਂ ਵਾਲਾ। ਗੁਰੂ ਕੇ ਦਰ ਤੇ ਆ ਕੇ ਵੀ ਮੱਥਾ ਟੇਕੀ ਜਾਣਾ ਤੇ ਮੰਦਰਾਂ ਦਿਵਾਲੀਆਂ ਸ਼ਵਾਲੀਆਂ ਵਿੱਚ ਵੀ ਤੁਰੇ ਫਿਰਨਾ, ਗੁਰੂ ਕੇ ਸਿੱਖ ਵੀ ਕਹਾਉਣਾ ਔਰ ਮੜੀਆਂ ਮਸਾਣਾ, ਕਬਰਾਂ ਦੀ ਪੂਜਾ ਵੀ ਕਰੀ ਜਾਣੀ, ਇਹ ਦੁਚਿੱਤਾਪਣ ਹੈ, ਇਹ ਦੁਬਦਾ ਹੈ। ਤੇ ਬੜੇ ਠੇਠ ਸਮਝ ਵਿੱਚ ਆਉਣ ਵਾਲੇ ਲਫ਼ਜ਼ ਸਿੱਧੇ ਸਾਦੇ ਸਤਿਗੁਰੂ ਜੀ ਨੇ ਵਰਤੇ ਨੇ ਕਿ ਦੁਬਦਾ ਨਾ ਪੜੋ, ਦੁਬਦਾ ਵਿੱਚ ਨਾ ਪਵੋ, ਹਰ ਬਿਨ ਹੋਰ ਨਾ ਪੂਜੋ, ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਾ ਕਰੋ, ਮੜੈ ਮਸਾਣ ਨਾ ਜਾਈ, ਮੜੀਆਂ ਮਸਾਣਾਂ ਤੇ ਕਦੇ ਨਾ ਜਾਓ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਦੁਨਿਆਵੀ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਲੱਗ ਕੇ ਪਰਾਏ ਘਰਾਂ ਦੇ ਵਿੱਚ ਨਾ ਜਾਈਏ, ਇਹ ਤ੍ਰਿਸ਼ਨਾ ਬੁਝਾਉਣ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਰਾਜ ਦੁਆਰ ਨੂੰ ਛੱਡ ਕੇ ਕਿਸੇ ਹੋਰ ਦੁਆਰੇ ਤੇ ਮਨੁੱਖ ਚਲਿਆ ਜਾਵੇ ਤਾਂ ਆਪਣੀ ਇੱਜ਼ਤ ਘਟਾਉਂਦਾ, ਆਪਣੀ ਵਡਿਆਈ ਨੂੰ ਘਟਾਉਂਦਾ, ਕਿਸੇ ਗੱਲ ਦੀ ਮਹਿਮਾ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਖਵਾਉਣ ਵਾਲਾ ਪ੍ਰਾਣੀ ਸਤਿਗੁਰੂ ਜੀ ਕਾ ਦਰ ਛੱਡ ਕੇ ਦਰ ਦਰ ਤੇ ਤੁਰਿਆ ਫਿਰੇ, ਉਹ ਆਪਣੀ ਇੱਜ਼ਤ ਘਟਾਉਂਦਾ ਹੈ, ਆਪਣੀ ਸਰਦਾਰੀ ਨੂੰ, ਆਪਣੀ ਅਣਖ ਨੂੰ, ਆਪਣੀ ਗੈਰਤ ਨੂੰ, ਆਪਣੇ ਨਿਸ਼ਚੇ ਨੂੰ ਪਿਆ ਦਾਗ ਲਗਾਉਂਦਾ। ਭਾਈ ਸਾਹਿਬ ਜੀ ਕਹਿੰਦੇ, ਤੈਸੇ ਗੁਰ ਸਿੱਖ ਆਨ ਦੇਵ ਕੀ ਸਰਨ ਜਾਏ, ਚਲਿਆ ਜਾਵੇ ਜੇ ਕਿਸੇ ਹੋਰ ਦੇਵੀ ਦੇਵਤੇ ਦੀ ਜਾਂ ਹੋਰ ਪੂਜਾ ਕਰਾਉਣ ਵਾਲੇ ਦੀ ਸ਼ਰਨ ਵਿੱਚ, ਰਹੇ ਉਹ ਨਾ ਪਰਤ, ਉਹ ਰਹਿ ਨਹੀਂ ਸਕਦਾ, ਉਹਦੀ ਕੋਈ ਰੱਖਿਆ ਨਹੀਂ ਕਰ ਸਕਦਾ, ਰਾਖ ਸਕਤ ਨਾ ਪਾਤ ਕੀ, ਉਸ ਪਾਪੀ ਦੀ ਕੋਈ ਰੱਖਿਆ ਨਹੀਂ ਕਰ ਸਕਦਾ, ਕੋਈ ਉਹਦਾ ਬਚਾਅ ਨਹੀਂ ਕਰ ਸਕਦਾ। ਇੱਕ ਸਧਾਰਨ ਜਿਹੀ ਸਮਝ ਵਿੱਚ ਆਉਣ ਵਾਲੀ ਗੱਲ ਹੈ ਕਿ ਜਿਹੜਾ ਮਨੁੱਖ ਰਾਜੇ ਤੋਂ ਬਾਗੀ ਹੋ ਗਿਆ, ਰਾਜੇ ਦੇ ਹੁਕਮ ਦੀ ਜਿਸਨੇ ਉਲੰਘਣਾ ਕੀਤੀ ਹੈ, ਉਹਨੂੰ ਭਲਾ ਰਾਜੇ ਦਾ ਕੋਈ ਚੌਂਕੀਦਾਰ, ਕੋਈ ਪਹਿਰੇਦਾਰ ਪਨਾਹ ਦੇਣ ਦੀ ਹਿੰਮਤ ਕਰੇਗਾ, ਕੋਈ ਉਹਦੀ ਰੱਖਿਆ ਕਰ ਸਕੇਗਾ? ਨਹੀਂ, ਉਹ ਤਾਂ ਸਗੋਂ ਆਪ ਰਾਜੇ ਕੋਲੋਂ ਡਰੇਗਾ ਕਿ ਜੇ ਮੈਂ ਇਹਨੂੰ ਪਨਾਹ ਦਿੱਤੀ ਤਾਂ ਰਾਜੇ ਦੇ ਕਰੋਪ ਦਾ ਭਾਗੀਦਾਰ ਮੈਂ ਵੀ ਬਣਾਂਗਾ। ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਗੁਰੂ ਤੋਂ ਬਾਗੀ ਹੋਏ, ਗੁਰੂ ਤੇ ਨਿਸ਼ਚਾ ਨਹੀਂ, ਗੁਰੂ ਕੇ ਬਚਨਾਂ ਦੀ ਪਰਵਾਹ ਨਹੀਂ ਕੀਤੀ ਤੇ ਤੁਰੇ ਫਿਰਦੇ ਮੜੀਆਂ ਮਸਾਣਾਂ ਮੰਦਰਾਂ ਮਸੀਤਾਂ ਤੇ, ਤੁਰੇ ਫਿਰਦੇ ਕਬਰਾਂ ਤੇ, ਦੇਹਧਾਰੀਆਂ ਦੰਭੀਆਂ ਪਖੰਡੀਆਂ ਪਿੱਛੇ, ਤੇ ਹੁਣ ਗੁਰੂ ਤੋਂ ਵੱਧ ਸਮਰੱਥਾ ਵਾਲਾ ਕੌਣ ਹੈ, ਕੌਣ ਉਹਦੀ ਰੱਖਿਆ ਕਰੇ ਤੇ ਕੌਣ ਉਹਨੂੰ ਬਚਾਵੇ? ਜ਼ਰੂਰ ਬਰ ਜ਼ਰੂਰ ਗੁਰੂ ਕੇ ਹੁਕਮ ਦੀ ਉਲੰਘਣਾ ਦੇ ਪਾਪ ਦਾ ਭਾਗੀ ਉਹ ਜੀਵ ਬਣੇਗਾ ਜਿਹੜਾ ਸਤਿਗੁਰੂ ਕਾ ਦਰ ਛੱਡ ਕੇ ਥਾਵਾਂ ਥਾਵਾਂ ਤੇ ਦਰ ਦਰ ਤੇ ਤੁਰਿਆ ਫਿਰੇ। ਸਾਧ ਸੰਗਤ ਜੀ, ਇਹ ਸਾਡਾ ਨਿੱਜੀ ਮਸਲਾ ਨਹੀਂ ਕਿ ਆਪਾਂ ਕਿਸ ਦੀ ਮਾਨਤਾ ਕਰਦੇ ਹਾਂ। ਮਤਾ ਸਮਝੀਏ ਕਿ ਇਹ ਤਾਂ ਸਾਡੀ ਸ਼ਰਧਾ ਹੈ ਜੀ, ਸਾਡੀ ਭਾਵਨਾ ਹੈ ਜੀ। ਨਹੀਂ, ਜਦੋਂ ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ ਹੈ ਤਾਂ ਫਰਜ਼ ਬਣ ਆਉਂਦਾ ਗੁਰੂ ਕੇ ਬਚਨ ਦੀ ਪਾਲਣਾ ਕਰਨੀ। ਜਿਹੜਾ ਸਿੰਘ ਜਾਂ ਕੌਰ ਨਾਮ ਵਾਲਾ, ਸਿੱਖ ਸਦਾਉਣ ਵਾਲਾ ਗੁਰੂ ਕਾ ਦਰ ਛੱਡ ਕੇ ਦਰ ਦਰ ਤੇ ਜਾਂਦਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਘੋਰ ਨਰਾਦਰੀ ਕਰਨ ਦਾ ਵੀ ਭਾਗੀਦਾਰ ਬਣਦਾ ਹੈ। ਗੁਰੂ ਕੀ ਬੇਅਦਬੀ ਕਰਨ ਦਾ ਵੀ ਭਾਗੀਦਾਰ ਹੈ ਉਹ, ਕਿਉਂਕਿ ਗੁਰੂ ਕੇ ਬਚਨ ਦੀ ਉਲੰਘਣਾ ਕੀਤੀ ਹੈ। ਇੱਕ ਤਾਂ ਗੁਰੂ ਕਾ ਬਚਨ ਉਲੰਘਿਆ, ਗੁਰੂ ਕੇ ਹੁਕਮ ਦੀ ਪਾਲਣਾ ਨਹੀਂ ਕੀਤੀ, ਤੇ ਦੂਸਰਾ ਆਪਣੇ ਗੁਰੂ ਨੂੰ ਦੂਸਰਿਆਂ ਨਾਲੋਂ ਨੀਵਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹੀ ਹੈ ਨਾ ਕਿ ਗੁਰਦੁਆਰਿਓਂ ਮੇਰੀ ਕਾਮਨਾ ਪੂਰੀ ਨਹੀਂ ਹੋਣੀ ਤੇ ਇੱਕ ਇੱਟਾਂ ਦੀ ਬੜੀ ਬਣੀ ਹੋਈ ਜਿਹੜੀ ਮੜੀ ਹੈ ਉਹ ਮੇਰੀ ਕਾਮਨਾ ਪੂਰੀ ਕਰ ਦੇਵੇਗੀ। ਗੁਰੂ ਗ੍ਰੰਥ ਸਾਹਿਬ ਜੀ ਮੇਰਾ ਦੁੱਖ ਦੂਰ ਨਹੀਂ ਕਰ ਸਕਦੇ, ਇੱਕ ਪਾਣੀ ਵਿੱਚ ਫੂਕਾਂ ਮਾਰ ਕੇ ਉਹ ਪਾਣੀ ਦੇਣ ਵਾਲਾ ਜਿਹੜਾ ਉਹ ਮੇਰਾ ਦੁੱਖ ਦੂਰ ਕਰ ਦੇਵੇਗਾ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੀ ਮੁਸ਼ਕਲ ਹੱਲ ਨਹੀਂ ਕਰ ਸਕਦੇ, ਇੱਕ ਧਾਗੇ ਤਵੀਤ ਕਰਕੇ ਦੇਣ ਵਾਲਾ ਤਾਂਤਰਿਕ ਜੋ ਹੈ ਉਹ ਮੇਰੀ ਮੁਸ਼ਕਲ ਹੱਲ ਕਰ ਦੇਵੇਗਾ। ਇਹ ਭਾਵਨਾ ਬਣੀ ਹੈ ਨਾ ਸਾਡੀ ਦਰ ਦਰ ਤੇ ਜਾਣ ਵਾਲੀ, ਤੇ ਕੀ ਇਸ ਇੱਕ ਮਾਮੂਲੀ ਜਿਹੇ ਤਾਂਤਰਿਕ ਨਾਲੋਂ ਆਪਾਂ ਆਪਣੇ ਗੁਰੂ ਨੂੰ ਨੀਵਾਂ ਨਾ ਦਰਸਾ ਦਿੱਤਾ, ਜੋ ਗੁਰੂ ਸਰਬ ਸ਼੍ਰੋਮਣੀ ਹੈ, ਸਭ ਨਾਲੋਂ ਉੱਤਮ ਹੈ, ਜਿਸ ਬਾਰੇ ਮਹਾਰਾਜ ਦੇ ਇਹ ਪਾਵਨ ਬਚਨ ਨੇ ਕਿ ਅਤ ਉੱਚਾ ਤਾਕਾ ਦਰਬਾਰਾ ਅੰਤ ਨਾਹੀਂ ਕਿਛਪਾਰਾ ਵਾਰਾ, ਜਿਸ ਦੇ ਬਾਰੇ ਬਚਨ ਨੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਛਤ, ਜਿਸ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵੀ ਪਾਵਨ ਬਚਨ ਐਸੇ ਆਉਂਦੇ ਨੇ ਕਿ ਸਤਿਗੁਰੂ ਜੀ ਕਾ ਰਾਜ ਅਟਲ ਹੈ। ਭੱਟਾਂ ਨੇ ਕਿਹਾ ਕਿ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਐਸੇ ਸਰਬ ਸ਼੍ਰੋਮਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਮਾਮੂਲੀ ਜੇ ਤਾਂਤਰਿਕ ਨਾਲੋਂ ਵੀ ਨੀਵਾਂ ਦਰਸਾ ਦਿੱਤਾ ਕਿ ਗੁਰੂ ਤੋਂ ਮੇਰੀ ਭਾਵਨਾ ਪੂਰੀ ਨਹੀਂ ਹੋਣੀ ਹੈ, ਤਾਂਤਰਿਕ ਮੇਰਾ ਮਸਲਾ ਹੱਲ ਕਰ ਦੇਵੇਗਾ। ਕਿੱਡਾ ਵੱਡਾ ਗੁਨਾਹ ਕੀਤਾ, ਕਿੱਡਾ ਵੱਡਾ ਅਪਰਾਧ ਕੀਤਾ, ਪਰ ਅਣਭੋਲ ਹੀ ਆਪਾਂ ਕਰੀ ਤੁਰੇ ਜਾਂਦੇ ਹਾਂ। ਜਿਹੜਾ ਗੁਰੂ ਤੋਂ ਬਾਗੀ ਹੈ ਉਹਦੀ ਰੱਖਿਆ ਕੋਈ ਨਹੀਂ ਕਰ ਸਕਦਾ, ਉਹਦੀ ਮੁਸ਼ਕਲ ਕੋਈ ਹੱਲ ਨਹੀਂ ਕਰ ਸਕਦਾ। ਇਸ ਭਾਵ ਨੂੰ ਸਮਝਣ ਵਾਸਤੇ ਮੈਂ ਭਾਈ ਗੁਰਦਾਸ ਜੀ ਦਾ ਇੱਕ ਹੋਰ ਕਵਿਤ ਆਪ ਜੀ ਦੇ ਸਨਮੁਖ ਰੱਖਾਂ। ਤਿੰਨਾਂ ਪੰਕਤੀਆਂ ਵਿੱਚ 6 ਉਦਾਹਰਣਾਂ ਭਾਈ ਸਾਹਿਬ ਜੀ ਨੇ ਦਿੱਤੀਆਂ, ਇੱਕ ਇੱਕ ਪੰਕਤੀ ਵਿੱਚ 2-2 ਉਦਾਹਰਣਾਂ ਨੇ। ਭਾਈ ਸਾਹਿਬ ਜੀ ਫਰਮਾਉਂਦੇ ਨੇ, ਆਂਬ ਕੀ ਸੱਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਕਹਿ ਪਰੋਸੀ ਪਹਿ ਪਾਈਐ, ਸਾਗਰ ਕੀ ਨਿਦ ਕਤ ਪਾਈਅਤ ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮਹਿ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਪਹਿਲੀ ਉਦਾਹਰਣ ਕੇ ਆਂਬ ਕੀ ਸੱਦਰ ਕਤ ਮਿਟਤ ਆਂਬਲੀ ਖਾਏ। ਆਂਬਲੀ ਕਹਿੰਦੇ ਨੇ ਅੱਕ ਦੇ ਫਲ ਨੂੰ, ਜਿਸ ਨੂੰ ਅੰਬੜੀ ਵੀ ਕਹਿੰਦੇ ਨੇ, ਅੱਕੜੀ ਵੀ ਕਹਿੰਦੇ ਨੇ, ਅੰਬਾਕੜੀ ਵੀ ਕਹਿੰਦੇ ਨੇ। ਤੇ ਜਿਨ੍ਹਾਂ ਨੇ ਉਹ ਅੱਕ ਦਾ ਫਲ ਵੇਖਿਆ ਉਹਨਾਂ ਨੂੰ ਪਤਾ ਹੋਵੇਗਾ ਕਿ ਉਸ ਅੱਕ ਦੇ ਫਲ ਦੀ ਸ਼ਕਲ ਸੂਰਤ ਬਿਲਕੁਲ ਅੰਬ ਫਲ ਜੈਸੀ ਹੈ। ਜਿਹੋ ਜੀ ਸੂਰਤ, ਜਿਹੋ ਜੀ ਸ਼ਕਲ ਬਨਾਵਟ ਅੰਬ ਦੀ ਹੁੰਦੀ ਹੈ, ਉਹੋ ਜੀ ਬਨਾਵਟ ਹੀ ਅੱਕ ਦੇ ਫਲ ਦੀ ਹੈ, ਅੰਬਾਕੜੀ ਦੀ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਆਂਬ ਕੀ ਸੱਦਰ ਕਤ ਮਿਟਤ ਆਂਬ ਲਈ ਖਾਏ। ਜੇ ਮਨੁੱਖ ਦੀ ਇੱਛਾ ਅੰਬ ਖਾਣ ਦੀ ਹੈ ਤਾਂ ਉਹ ਅੱਕ ਦੀ ਅੰਬਾਕੜੀ ਖਾ ਕੇ ਭਲਾ ਕਿਵੇਂ ਪੂਰੀ ਹੋ ਸਕਦੀ ਹੈ। ਆਪਾਂ ਸਾਰੇ ਜਾਣਦੇ ਹਾਂ ਅੰਬ ਮਿੱਠਾ ਹੈ, ਰਸ ਦਾ ਭਰਿਆ ਹੈ, ਸਵਾਦ ਹੈ ਤੇ ਸਰੀਰ ਨੂੰ ਤਾਕਤ ਦੇਣ ਵਾਲਾ ਹੈ, ਪਰ ਉਸੇ ਹੀ ਸ਼ਕਲ ਸੂਰਤ ਤੇ ਉਹੋ ਜੀ ਬਣਤਰ ਵਾਲੀ ਹੀ ਹੈ ਅੱਕ ਦੀ ਅੰਬਾਕੜੀ, ਪਰ ਉਹਦੇ ਵਿੱਚ ਕੇਵਲ ਤੇ ਕੇਵਲ ਰੂੰ ਜਿਹਾ ਭਰਿਆ ਹੋਇਆ ਜਿਹੜਾ ਕਿ ਦੁੱਖਦਾਈ ਹੈ, ਕੌੜਾ ਹੈ, ਗਲੇ ਨੂੰ ਪਕੜ ਕੇ ਖਰਾਬ ਕਰ ਦੇਣ ਵਾਲਾ, ਤੇ ਉਹਦਾ ਜਿਹੜਾ ਪ੍ਰਭਾਵ ਹੈ ਉਹਦੇ ਰਸ ਦਾ, ਉਹ ਜ਼ਹਿਰ ਰੂਪ ਬਣ ਕੇ ਸਰੀਰ ਦੀਆਂ ਨਾੜਾਂ ਵਿੱਚ ਫੈਲ ਕੇ ਜੀਵਨ ਦਾ ਅੰਤ ਵੀ ਕਰ ਸਕਦਾ ਹੈ। ਸ਼ਕਲ ਸੂਰਤ ਬਾਹਰੋਂ ਵੇਖਣ ਨੂੰ ਇੱਕੋ ਜਿਹੀ ਆ, ਜਾਪਦੇ ਇੱਕੋ ਜਿਹੇ ਨੇ, ਪਰ ਗੁਣ ਦੋਸ਼ ਵੱਖਰੇ ਵੱਖਰੇ ਨੇ। ਅੰਬਾਂ ਸੱਦਰ ਨਾ ਲਹਿ, ਆਣ ਅੰਬਾਕੜੀਆਂ ਜੇ ਖਾਏ। ਜੇ ਕੋਈ ਅੰਬਾਕੜੀਆਂ ਲਿਆ ਕੇ ਖਾਵੇ ਤਾਂ ਅੰਬ ਖਾਣ ਦੀ ਸੱਦਰ ਇੱਛਾ ਪੂਰੀ ਨਹੀਂ ਹੋਣੀ, ਸਗੋਂ ਉਲਟਾ ਨੁਕਸਾਨ ਹੋਵੇਗਾ। ਦੂਸਰਾ ਬਚਨ, ਪਿਤਾ ਕੋ ਪਿਆਰ ਕਹਿ ਪਰੋਸੀ ਪਹਿ ਪਾਈਐ। ਇੱਕ ਬੱਚੇ ਨੂੰ, ਇੱਕ ਬਾਲਕ ਨੂੰ ਜੋ ਪਿਆਰ ਆਪਣੇ ਪਿਤਾ ਕੋਲੋਂ ਮਿਲਣਾ, ਉਹ ਕਿਸੇ ਪੜੋਸੀ ਗੁਆਂਢੀ ਕਿਸੇ ਬੇਗਾਨੇ ਕੋਲੋਂ ਤਾਂ ਨਹੀਂ ਨਾ ਮਿਲ ਸਕਣਾ। ਹੈ ਉਹ ਵੀ ਮਨੁੱਖ ਹੈ ਤੇ ਉਹ ਵੀ ਮਨੁੱਖ ਹੈ। ਆਮ ਸਾਡੀ ਪੰਜਾਬੀ ਦੀ ਕਹਾਵਤ ਹੁੰਦੀ ਸੀ ਕਿ 100 ਦਾਰੂ ਇੱਕ ਘਿਓ, 100 ਚਾਚਾ ਇੱਕ ਪਿਓ, ਇਹ ਆਮ ਹੀ ਸਾਡੇ ਬਜ਼ੁਰਗ ਕਹਿੰਦੇ ਸੀ, ਔਰ ਵਾਕਿਆ ਟਲ ਸੱਚਾਈ ਹੈ। ਪਿਤਾ ਵੀ ਇਨਸਾਨ ਹੈ, ਜਿਹੜਾ ਕੋਈ ਗੁਆਂਢੀ ਆ ਜਾਂ ਬੇਗਾਨਾ ਮਨੁੱਖ ਹੈ ਉਹ ਵੀ ਇਨਸਾਨ ਹੀ ਹੈ। ਉਸੇ ਤਰ੍ਹਾਂ ਦੀ ਭਾਵੇਂ ਸ਼ਕਲ ਸੂਰਤ ਵੀ ਹੋਵੇ, ਉਹ ਕੱਦ ਕਾਠ ਵੀ ਹੋਵੇ, ਉਹ ਡੀਲ ਡੌਲ ਵੀ ਹੋਵੇ, ਪਰ ਪਿਤਾ ਵਾਲਾ ਪਿਆਰ ਕਿਸੇ ਬੇਗਾਨੇ ਕੋਲੋਂ ਬਾਲਕ ਨੂੰ ਮਨੁੱਖ ਨੂੰ ਬੱਚੇ ਨੂੰ ਮਿਲ ਨਹੀਂ ਸਕਦਾ। ਤੀਸਰਾ ਬਚਨ ਹੈ ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸਹਿ, ਸਮੁੰਦਰ ਵੀ ਪਾਣੀ ਦਾ ਭੰਡਾਰ ਹੈ ਤੇ ਪੋਖਰ ਕਹਿੰਦੇ ਨੇ ਛੱਪੜ ਨੂੰ। ਬੰਗਾਲੀ ਬੋਲੀ ਹੈ ਪੋਖਰ, ਛੱਪੜ ਨੂੰ ਕਹਿੰਦੇ ਨੇ। ਛੱਪੜ ਵੀ ਪਾਣੀ ਦਾ ਭੰਡਾਰ ਹੈ, ਪਰ ਜਿਹੜੇ ਖਜ਼ਾਨੇ ਬੜੇ ਬੜੇ ਕੀਮਤੀ ਅਕਾਲ ਪੁਰਖ ਵਾਹਿਗੁਰੂ ਨੇ ਸਮੁੰਦਰ ਵਿੱਚ ਪੈਦਾ ਕੀਤੇ ਹੋਏ ਨੇ ਉਹ ਛੱਪੜ ਦੇ ਵਿੱਚੋਂ ਪ੍ਰਾਪਤ ਨਹੀਂ ਹੋ ਸਕਦੇ। ਸਮੁੰਦਰ ਵਿੱਚ ਸਿੱਪੀਆਂ ਹਨ, ਜਿਨ੍ਹਾਂ ਸਿੱਪੀਆਂ ਵਿੱਚ ਸਵਾਂਤੀ ਬੂੰਦ ਤੋਂ ਸੁੱਚੇ ਮੋਤੀ ਬਣਦੇ ਨੇ। ਕੁਝ ਹੀਰੇ ਜਵਾਹਰਾਤ ਸਮੁੰਦਰ ਦੀ ਡੂੰਘਾਈ ਵਿੱਚ ਪਰਮਾਤਮਾ ਨੇ ਪੈਦਾ ਕੀਤੇ ਹੁੰਦੇ ਨੇ, ਪਰ ਛੱਪੜ ਵਿੱਚ ਕੇਵਲ ਘੋਗੇ ਸੰਖ ਸਿੱਪੀਆਂ ਹਨ, ਜੋਕਾਂ ਹਨ, ਮੱਛੀਆਂ ਡੱਡਾਂ ਨੇ। ਹੈ ਉਹ ਵੀ ਪਾਣੀ ਦਾ ਭਰਿਆ ਤੇ ਉਹ ਵੀ ਪਾਣੀ ਦਾ ਭਰਿਆ, ਪਰ ਸਮੁੰਦਰ ਵਾਲੇ ਖਜ਼ਾਨੇ ਜੋ ਹਨ ਉਹ ਛੱਪੜਾਂ ਵਿੱਚੋਂ ਪ੍ਰਾਪਤ ਨਹੀਂ ਹੋ ਸਕਦੇ। ਤੇ ਚੌਥਾ ਬਚਨ ਦਿਨ ਕਰ ਸਾਰ ਦੀਪ ਜੋਤ ਨਾ ਪਜਾਈ ਹੈ। ਦਿਨ ਕਰ ਤੋਂ ਭਾਵ ਹੈ ਸੂਰਜ, ਸੂਰਜ ਵੀ ਰੋਸ਼ਨੀ ਵੰਡਦਾ ਹੈ, ਚਾਨਣ ਖਲੇਰਦਾ ਹੈ, ਤੇ ਇੱਕ ਦੀਵੇ ਦਾ ਕੰਮ ਵੀ ਰੋਸ਼ਨੀ ਦੇਣਾ ਹੈ। ਆਪਣੀ ਸਮਰੱਥਾ ਮੁਤਾਬਕ ਦੀਵਾ ਵੀ ਹਨੇਰਾ ਦੂਰ ਕਰਦਾ ਹੈ, ਪਰ ਇੱਕ ਦੀਵਾ ਤਾਂ ਕੀ, ਭਾਵੇਂ ਲੱਖਾਂ ਦੀਵੇ ਵੀ ਇਕੱਠੇ ਜਗਾ ਦਿੱਤੇ ਜਾਣ, ਉਹ ਲੱਖਾਂ ਦੀਵੇ ਮਿਲ ਕੇ ਵੀ ਇੱਕ ਸੂਰਜ ਜਿੰਨੀ ਰੋਸ਼ਨੀ ਨਹੀਂ ਕਰ ਸਕਦੇ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ, ਸੂਰਜ ਦੇ ਬਰਾਬਰ ਦੀਵਿਆਂ ਦੀ ਰੋਸ਼ਨੀ ਕਦੇ ਵੀ ਨਹੀਂ ਪੁੱਜ ਸਕਦੀ, ਕਦੇ ਵੀ ਬਰਾਬਰੀ ਨਹੀਂ ਕਰ ਸਕਣਗੇ। ਪੰਜਵੀਂ ਉਦਾਹਰਣ ਭਾਈ ਸਾਹਿਬ ਜੀ ਦਿੰਦੇ ਨੇ ਕਿ ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਜਿਹੜਾ ਬਦਲਾਂ ਤੋਂ ਮੀਂਹ ਵਰਦਾ ਹੈ, ਪਾਣੀ ਦੀਆਂ ਫੁਹਾਰਾਂ ਪੈਂਦੀਆਂ ਨੇ, ਉਸ ਪਾਣੀ ਦੀ ਬਰਾਬਰੀ ਖੂਹਾਂ ਵਿੱਚੋਂ ਨਿਕਲਣ ਵਾਲਾ ਪਾਣੀ ਨਹੀਂ ਕਰ ਸਕਦਾ। ਖੂਹ ਵਿੱਚੋਂ ਪਾਣੀ ਉਚੇਚੇ ਯਤਨ ਨਾਲ ਕੱਢਿਆ ਜਾਂਦਾ ਹੈ, ਜਿਸ ਦੀ ਜ਼ਮੀਨ ਵਿੱਚ ਜਿਸ ਦੀ ਜੂਹ ਵਿੱਚ ਲੱਗਾ ਹੈ ਉਹ ਉਹਦੇ ਨਾਲ ਆਪਣੇ ਖੇਤਾਂ ਨੂੰ ਸਿੰਜਦਾ ਹੈ, ਪਰ ਉਹ ਵੀ ਬੜੀ ਮਿਹਨਤ ਦੇ ਨਾਲ, ਦੂਰ ਤੱਕ ਉਹ ਪਾਣੀ ਨਹੀਂ ਜਾਂਦਾ, ਬਹੁਤਾ ਉੱਚਾ ਨਹੀਂ ਚੜ੍ਹਦਾ, ਪਰ ਜਿਹੜਾ ਬਦਲਾਂ ਤੋਂ ਮੀਂਹ ਪੈਂਦਾ ਸਾਰੀਆਂ ਥਾਵਾਂ ਨੂੰ ਸਰਸਬਜ ਕਰ ਦਿੰਦਾ ਹੈ। ਭਾਵੇਂ ਟਿੱਬੇ ਨੇ, ਭਾਵੇਂ ਸਮਤਲ ਧਰਤੀ ਹੈ, ਭਾਵੇਂ ਟੋਏ ਨੇ, ਸਾਰੀਆਂ ਥਾਵਾਂ ਤੇ ਉਹ ਬਦਲਾਂ ਦਾ ਮੀਂਹ ਵਰਸਦਾ ਹੈ। ਜੇ ਬਦਲਾਂ ਤੋਂ ਮੀਂਹ ਨਾ ਵਰੇ ਤਾਂ ਖੂਹਾਂ ਦਾ ਪਾਣੀ ਵੀ ਹੇਠਾਂ ਚਲਿਆ ਜਾਂਦਾ, ਬਹੁਤਾ ਨੀਵਾਂ ਹੋ ਜਾਂਦਾ। ਪ੍ਰਾਣੀ ਖੂਹਾਂ ਦੀ ਖੇਤੀ ਜਿਨ੍ਹਾਂ ਬਜ਼ੁਰਗਾਂ ਕੀਤੀ ਉਹ ਜਾਣਦੇ ਨੇ ਕਿ ਔੜ ਦੇ ਦਿਨਾਂ ਵਿੱਚ ਖੂਹਾਂ ਦਾ ਪਾਣੀ ਬੜਾ ਨੀਵਾਂ ਚਲਿਆ ਜਾਂਦਾ ਸੀ, ਜਦੋਂ ਮੀਂਹ ਪੈਂਦਾ ਤਾਂ ਪਾਣੀ ਉੱਪਰ ਆ ਜਾਂਦਾ। ਇਉਂ ਉਹ ਖੂਹ ਦਾ ਪਾਣੀ ਵੀ ਮੀਂਹ ਦੇ ਪਾਣੀ ਦੇ ਆਸਰੇ ਹੀ ਹੈ, ਉਹ ਕਦੇ ਵੀ ਮੀਂਹ ਦੇ ਪਾਣੀ ਦੀ ਬਰਾਬਰੀ ਨਹੀਂ ਕਰ ਸਕਦਾ। ਤੇ ਛੇਵੀਂ ਉਦਾਹਰਣ ਕਹਿੰਦੇ ਨੇ ਕਿ ਚੰਦਨ ਸੁਬਾਸ ਨਾ ਪਲਾਸ ਮਹਿਕਾਈਐ, ਚੰਦਨ ਦੇ ਦਰਖਤ ਵਿੱਚੋਂ ਜਿਹੜੀ ਸੁਗੰਧੀ ਪ੍ਰਾਪਤ ਹੁੰਦੀ ਹੈ ਤੇ ਜੋ ਉਹਦੇ ਵਿੱਚ ਸੀਤਲਤਾ ਹੈ, ਉਹ ਸੁਗੰਧੀ ਕੋਈ ਢੱਕ ਪਲਾਹ ਵਰਗੇ ਸ਼ਿਸ਼ਰੇ ਵਰਗੇ ਜਿਹੜੇ ਮਾਮੂਲੀ ਜੇ ਦਰਖਤ ਨੇ ਉਹਨਾਂ ਵਿੱਚੋਂ ਨਹੀਂ ਪ੍ਰਾਪਤ ਹੋ ਸਕਦੀ। ਹੈ ਤਾਂ ਉਹ ਵੀ ਦਰਖਤ ਹੈ ਤੇ ਉਹ ਵੀ ਦਰਖਤ ਹੈ, ਪਲਾਹ ਦਾ ਵੀ ਦਰਖਤ ਹੈ ਬੜਾ ਨਿਗੂਣਾ ਜਿਹਾ, ਜਿਹਦੀ ਲੱਕੜੀ ਬਾਲਣ ਤੋਂ ਬਿਨਾਂ ਹੋਰ ਕਿਸੇ ਕੰਮ ਨਹੀਂ ਆਉਂਦੀ। ਚੰਦਨ ਵੀ ਲੱਕੜ ਹੀ ਹੈ, ਦਰਖਤ ਹੀ ਹੈ, ਪਰ ਚੰਦਨ ਵਰਗੇ ਗੁਣ, ਚੰਦਨ ਵਰਗੀ ਸੁਗੰਧੀ ਤੇ ਸੀਤਲਤਾ ਢੱਕ ਪਲਾਹ ਵਰਗੇ ਮਾਮੂਲੀ ਦਰਖਤਾਂ ਦੇ ਵਿੱਚੋਂ ਨਹੀਂ ਕਿਧਰੇ ਲੱਭਦੀ। ਇਹ ਛੇ ਉਦਾਹਰਣਾਂ ਦੇ ਕੇ ਭਾਈ ਸਾਹਿਬ ਨੇ ਫਿਰ ਆਖਰੀ ਬਚਨ ਕਿਹਾ ਕਿ ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮਹਿ, ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲਉ ਧਾਈ ਹੈ। ਜੋ ਦਇਆ ਜੋ ਬਖਸ਼ਿਸ਼ ਸ਼੍ਰੋਮਣੀ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੋਣੀ ਹੈ, ਉਹ ਕਿਸੇ ਹੋਰ ਪੂਜਨੀਕ ਦੇ ਕੋਲੋਂ ਨਹੀਂ ਮਿਲ ਸਕਣੀ, ਨਹੀਂ ਪ੍ਰਾਪਤ ਹੋ ਸਕਣੀ। ਚਾਹੇ ਸਾਰੇ ਖੰਡਾਂ ਬ੍ਰਹਿਮੰਡਾਂ ਤੱਕ ਆਪਾਂ ਦੌੜ ਭੱਜ ਕਰ ਲਈਏ, ਸੂਰਜ ਕਿੱਥੋਂ ਚੜ੍ਹਦਾ ਹੈ ਤੇ ਕਿੱਥੇ ਡੁੱਬਦਾ ਹੈ ਉਸ ਥਾਂ ਤੇ ਪਹੁੰਚ ਹੀ ਕੋਈ ਨਹੀਂ ਸਕਦਾ। ਪਰ ਭਾਈ ਸਾਹਿਬ ਜੀ ਕਹਿੰਦੇ ਜੇ ਕੋਈ ਉੱਥੋਂ ਤੱਕ ਵੀ ਆਪਣੀ ਪਹੁੰਚ ਬਣਾ ਲਵੇ ਤੇ ਦੌੜ ਭੱਜ ਉੱਥੋਂ ਤੱਕ ਵੀ ਕਰ ਲਏ, ਉਹਦਾ ਅਸਤ ਲਉ ਧਾਈ ਹੈ। ਸੂਰਜ ਉਦੈ ਹੋਣ ਤੋਂ ਅਸਤ ਹੋਣ ਤੱਕ ਸਾਰੇ ਸੰਸਾਰ ਸਾਰੇ ਬ੍ਰਹਿਮੰਡਾਂ ਵਿੱਚ ਵੀ ਦੌੜ ਭੱਜ ਕਿਉਂ ਨਾ ਕਰ ਲਈਏ। ਜਿਹੜੀ ਬਖਸ਼ਿਸ਼ ਗੁਰੂ ਕੇ ਦਰ ਤੋਂ ਮਿਲਣੀ ਹੈ ਉਹ ਬਖਸ਼ਿਸ਼ ਹੋਰ ਕਿਧਰੋਂ ਵੀ ਨਹੀਂ ਮਿਲ ਸਕਦੀ, ਕਿਧਰੋਂ ਵੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਸ਼ਬਦ ਦੀ ਰੋਸ਼ਨੀ ਵਿੱਚ ਫਿਰ ਉਹਨਾਂ ਉਦਾਹਰਣਾਂ ਨੂੰ ਵਿਚਾਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਬ ਵਰਗਾ ਭਾਉ ਭਗਤੀ ਦਾ ਰਸ ਦੇਣ ਵਾਲੇ ਨੇ, ਦੂਸਰਿਆਂ ਦੇ ਕੋਲੋਂ ਸਾਨੂੰ ਅੱਕਾਂ ਵਰਗੇ ਦੁੱਖ ਹੀ ਪ੍ਰਾਪਤ ਹੋਣਗੇ। ਸਤਿਗੁਰੂ ਸਾਡੇ ਮਾਤਾ ਪਿਤਾ ਰੂਪ ਨੇ ਤੇ ਦੂਸਰੇ ਸਾਡੇ ਵਾਸਤੇ ਬੇਗਾਨੇ ਹੀ ਹਨ। ਉਹ ਗੁਰੂ ਵਾਲਾ ਪਿਆਰ, ਗੁਰੂ ਵਾਲੀ ਮੁਹੱਬਤ ਤੇ ਗੁਰੂ ਵਾਲੀ ਬਖਸ਼ਿਸ਼ ਸਾਨੂੰ ਕਦਾਚਿਤ ਵੀ ਨਹੀਂ ਦੇ ਸਕਦੇ। ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮਹਾਨ ਸਮੁੰਦਰ ਦੀ ਤਰ੍ਹਾਂ ਹਨ ਜੋ ਸਾਨੂੰ ਸਰਬ ਖਜ਼ਾਨਿਆਂ ਦੇ ਨਾਲ ਸਰਸ਼ਾਰ ਕਰ ਦੇਣ ਵਾਲੇ ਨੇ। ਛੱਪੜਾਂ ਦੀ ਤਰ੍ਹਾਂ ਜਿਹੜੇ ਮਾਮੂਲੀ ਕੋਈ ਪੀਰ ਫਕੀਰ ਨੇ ਉਹ ਗੁਰੂ ਕੀ ਬਰਾਬਰੀ ਭਲਾ ਕਿਵੇਂ ਕਰ ਸਕਦੇ ਨੇ। ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੈ ਕੋਏ। ਭਗਤ ਕਬੀਰ ਜੀ ਕਹਿੰਦੇ ਭਾਵੇਂ ਸਮੁੰਦਰ ਵਿੱਚ ਖਾਰਾਪਣ ਵੀ ਹੈ ਪਰ ਤਾਂ ਵੀ ਸਮੁੰਦਰ ਨੂੰ ਛੱਡੀਏ ਨਾ, ਕਿਉਂਕਿ ਸਮੁੰਦਰ ਦੀ ਡੂੰਘਾਈ ਵਿੱਚ ਕੀਮਤੀ ਖਜ਼ਾਨੇ ਪਏ ਹੋਏ ਨੇ। ਤੇ ਜੇ ਕੋਈ ਇਹ ਖਿਆਲ ਕਰਕੇ ਕਿ ਸਮੁੰਦਰ ਦਾ ਖਾਰਾਪਣ ਮੈਨੂੰ ਝੱਲਣਾ ਨਾ ਪਵੇ, ਮੈਂ ਛੱਪੜ ਦੇ ਵਿੱਚੋਂ ਹੀ ਉਹ ਪਦਾਰਥ ਲੱਭਣ ਦਾ ਯਤਨ ਕਰ ਲਵਾਂ ਜਿਹੜੇ ਸਮੁੰਦਰ ਵਿੱਚੋਂ ਮਿਲਣੇ ਨੇ, ਤਾਂ ਉਹਨੂੰ ਕੋਈ ਅਕਲਮੰਦ ਨਹੀਂ ਕਹੇਗਾ, ਭਲਾ ਨਹੀਂ ਕਹੇਗਾ। ਗੁਰੂ ਰੂਪੀ ਸਮੁੰਦਰ ਦੇ ਪਾਸ ਆ ਕੇ ਬੇਸ਼ੱਕ ਸਾਨੂੰ ਗੁਰੂ ਕੀ ਕਸਵੱਟੀ ਰੂਪੀ ਜਿਹੜਾ ਕੱਲਰ ਹੈ ਉਹ ਭਾਵੇਂ ਝੱਲਣਾ ਪੈ ਜਾਵੇ, ਭਾਵੇਂ ਉਹ ਖਾਰਾਪਣ ਵੀ ਉਠਾਉਣਾ ਪੈ ਜਾਵੇ, ਤਾਂ ਵੀ ਸਤਿਗੁਰੂ ਮਹਾਰਾਜ ਦਾ ਦਰ ਨਾ ਛੱਡੀਏ। ਕਈ ਵਾਰ ਜੀਵਨ ਅੰਦਰ ਅਨੇਕਾਂ ਮੁਸ਼ਕਲਾਂ ਆਉਂਦੀਆਂ ਨੇ, ਅਨੇਕਾਂ ਦੁੱਖ ਆਉਂਦੇ ਨੇ, ਅਨੇਕਾਂ ਮੁਸੀਬਤਾਂ ਆਉਂਦੀਆਂ ਨੇ, ਪਰ ਮਹਾਰਾਜ ਸਾਨੂੰ ਪ੍ਰੇਰਣਾ ਦਿੰਦੇ ਨੇ ਕਿ ਉਹਨਾਂ ਦੁੱਖਾਂ ਮੁਸੀਬਤਾਂ ਤੋਂ ਘਬਰਾ ਕੇ ਵੀ ਕਦੇ ਗੁਰੂ ਕਾ ਦਰ ਨਾ ਛੱਡੀਏ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਇਹ ਦੁੱਖ ਭੁੱਖ ਵੀ ਉਸ ਪਰਮਾਤਮਾ ਦੀ ਦਾਤ ਹੀ ਨੇ। ਮੰਨੋ ਕਿ ਜੋ ਕੋਈ ਸਾਡੇ ਪੂਰਬਲੇ ਕਰਮ ਐਸੇ ਸਨ ਜਿਨ੍ਹਾਂ ਕਰਕੇ ਉਹ ਦੁੱਖ ਸੁੱਖ ਮਿਲਦੇ ਨੇ, ਉਹ ਦੁੱਖ ਮੁਸੀਬਤਾਂ ਦੇ ਕੇ ਪਰਮਾਤਮਾ ਸਾਡੇ ਉਹਨਾਂ ਕਰਮਾਂ ਨੂੰ ਪਿਆ ਕੱਟਦਾ ਹੈ ਤੇ ਸਾਨੂੰ ਕਰਮ ਮੁਕਤ ਕਰ ਰਿਹਾ ਹੈ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇਹ ਵੀ ਗੁਰੂ ਕੀ ਬਖਸ਼ਿਸ਼ ਹੀ ਹੈ। ਦੁੱਖ ਤੋਂ ਘਬਰਾ ਕੇ ਕਦੇ ਗੁਰੂ ਕਾ ਦਰ ਨਾ ਛੱਡੀਏ, ਕਿਉਂਕਿ ਕਈ ਵਾਰ ਐਸਾ ਹੁੰਦਾ ਹੈ ਕਿ ਦੁੱਖ ਮੁਸੀਬਤ ਦਾ ਸਮਾਂ ਆਵੇ ਉਦੋਂ ਮਨੁੱਖ ਗੁਰੂ ਤੋਂ ਬੇਮੁਖ ਹੁੰਦਾ ਹੈ ਤੇ ਹੋਰਨਾਂ ਥਾਵਾਂ ਤੇ ਜਾ ਕੇ ਉਸ ਮੁਸੀਬਤ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ। ਪਰ ਸਾਧ ਸੰਗਤ ਜੀ ਜਰਾ ਵਿਚਾਰ ਕਰੀਏ, ਜੋ ਲਿਖਤ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਕਰਮਾਂ ਦੀ ਲਿਖ ਦਿੱਤੀ ਹੈ, ਕਿਸ ਤਾਂਤਰਿਕ ਦੇ ਵਿੱਚ, ਕਿਸ ਕਿਸੇ ਪੀਰ ਫਕੀਰ ਦੇ ਵਿੱਚ, ਕਿਸ ਕਿਸੇ ਅਖੌਤੀ ਸਾਧ ਦੇ ਵਿੱਚ ਹਿੰਮਤ ਹੈ ਕਿ ਪਰਮਾਤਮਾ ਦੇ ਲਿਖੇ ਤੇ ਲੀਕ ਫੇਰ ਸਕੇ, ਵਾਹਿਗੁਰੂ ਦੇ ਲਿਖੇ ਹੋਏ ਨੂੰ ਮੇਟ ਸਕੇ? ਕਿਸੇ ਵਿੱਚ ਹਿੰਮਤ ਨਹੀਂ। ਇਉਂ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਰਹਿਣਾ ਤੇ ਗੁਰੂ ਕੀ ਆਗਿਆ ਦਾ ਪਾਲਣ ਕਰਨਾ ਇਹੀ ਗੁਰੂ ਕੇ ਸਿੱਖ ਦੇ ਹਿੱਤ ਵਿੱਚ ਹੈ। ਹਾਂ, ਉਹ ਪਰਮਾਤਮਾ ਜਿਸ ਨੇ ਲਿਖਿਆ ਹੈ ਉਹ ਪਰਮਾਤਮਾ ਮੇਟਣ ਦੇ ਵੀ ਸਮਰੱਥ ਹੈ। ਲਿਖਿਅਰ ਮੇਟੈ ਤਾਹੇ ਨਾ ਮੰਨੈ, ਲਿਖ ਕੇ ਮੇਟਣ ਵਾਲਾ ਜੋ ਵਾਹਿਗੁਰੂ ਹੈ ਜੀਵ ਉਸ ਨੂੰ ਨਹੀਂ ਮੰਨਦਾ, ਉਹਦੇ ਤੋਂ ਹੀ ਬੇਮੁਖ ਹੋਈ ਬੈਠਾ। ਇਹ ਸਮਰੱਥਾ ਕੇਵਲ ਪਰਮਾਤਮਾ ਵਿੱਚ ਹੈ, ਇਹ ਸਮਰੱਥਾ ਕੇਵਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਹੀ ਹੈ ਕਿ ਉਹ ਜੀਵ ਦੀ ਲਿਖਤ ਵੀ ਭੁਗਤਾ ਦਿੰਦੇ ਨੇ ਤੇ ਬੁਰੇ ਕਰਮਾਂ ਤੋਂ, ਬੁਰੇ ਫਲਾਂ ਤੋਂ ਬਚਾ ਵੀ ਲੈਂਦੇ ਨੇ। ਜੈਸਾ ਕਿ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੰਡੀ ਸਕੇਤ ਦੇ ਰਾਜੇ ਦਾ ਸ਼ੰਕਾ ਦੂਰ ਕੀਤਾ ਸੀ। ਗੁਰਬਾਣੀ ਦੀ ਪੰਗਤੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। ਸ਼ੰਕਾ ਕੀਤਾ ਸੀ ਰਾਜੇ ਨੇ ਕਿ ਜੇ ਲੇਖ ਨਹੀਂ ਮਿਟ ਸਕਣਾ ਤਾਂ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ, ਤੇ ਜੇ ਗੁਰੂ ਕਿਰਪਾ ਕਰਦਾ ਤਾਂ ਇਹਦਾ ਭਾਵ ਲੇਖ ਮਿਟ ਗਿਆ। ਮਹਾਰਾਜ ਕਹਿੰਦੇ ਗੁਰਬਾਣੀ ਸੱਚ, ਤੇ ਸੁਪਨੇ ਵਿੱਚ ਹੀ ਉਹਦੇ ਜਨਮ ਭੁਗਤਾ ਕੇ ਮਹਾਰਾਜ ਨੇ ਲੇਖ ਕੱਟ ਦਿੱਤੇ ਸਨ, ਭੁਗਤਾ ਵੀ ਦਿੱਤੇ ਤੇ ਕੱਟ ਵੀ ਦਿੱਤੇ। ਇਹ ਸਮਰੱਥਾ ਕੇਵਲ ਗੁਰੂ ਵਿੱਚ ਹੈ, ਗੁਰੂ ਤੋਂ ਬਿਨਾਂ ਹੋਰ ਕਿਸੇ ਵਿੱਚ ਨਹੀਂ। ਬੇਸ਼ੱਕ ਸਤਿਗੁਰੂ ਕੇ ਦਰ ਤੇ ਆ ਕੇ ਸਾਨੂੰ ਪਰਖਾਂ ਰੂਪੀ, ਸਾਨੂੰ ਮੁਸ਼ਕਲਾਂ ਰੂਪੀ ਖਾਰੇਪਣ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ, ਕਿੰਨੀਆਂ ਕਿੰਨੀਆਂ ਮੁਸੀਬਤਾਂ ਨਾਲ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਖਾਲਸੇ ਨੇ ਮੱਥਾ ਲਾ ਲਿਆ, ਪਰ ਗੁਰੂ ਕਾ ਦਰ ਕਰ ਫੇਰ ਵੀ ਨਾ ਛੱਡਿਆ। ਭਗਤ ਜੀ ਕਹਿੰਦੇ ਕਬੀਰ ਸਮੁੰਦ ਨਾ ਛੱਡੀਆ ਜੋ ਅਤ ਖਾਰੋ ਹੋਏ, ਭਾਵੇਂ ਖਾਰਾਪਣ ਵੀ ਕਿਉਂ ਨਾ ਹੋਵੇ। ਭਾਈ ਮੰਝ ਜੀ ਦੀ ਸਾਡੀ ਸਾਖੀ ਸਾਡੇ ਸਾਹਮਣੇ ਆ ਨਾ, ਕਿੰਨੀ ਵੱਡੀ ਕੁਰਬਾਨੀ ਸਿੱਖੀ ਨਿਭਾਉਣ ਵਾਸਤੇ ਭਾਈ ਮੰਝ ਵਰਗਿਆਂ ਗੁਰਮੁਖਾਂ ਪਿਆਰਿਆਂ ਕੀਤੀ। ਅਸਲ ਵਿੱਚ ਮੰਝ ਗੋਤ ਸੀ, ਨਾਮ ਭਾਈ ਤੀਰਥਾ ਸੀ, ਪਰ ਮੰਝ ਗੋਤ ਕਰਕੇ ਮੰਝ ਨਾਮ ਹੀ ਪ੍ਰਸਿੱਧ ਹੋਇਆ। ਉਹ ਗੁਰੂ ਕਾ ਪਿਆਰਾ ਸਤਿਗੁਰੂ ਮਹਾਰਾਜ ਦੇ ਗੁਰਮਤ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਕੀ ਸ਼ਰਨ ਵਿੱਚ ਆਇਆ ਸੀ। ਮਹਾਰਾਜ ਨੇ ਸਿੱਖੀ ਦੀ ਦਾਤ ਤਾਂ ਬਖਸ਼ੀ ਪਰ ਪਹਿਲਾਂ ਚੇਤਾਵਨੀ ਦਿੱਤੀ ਸੀ, ਮੰਝ ਸਿੱਖੀ ਨਿਭਾਉਣੀ ਬੜੀ ਔਖੀ, ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ। ਬੇਨਤੀ ਕੀਤੀ ਸੀ ਸਤਿਗੁਰੂ ਸੱਚੇ ਪਾਤਸ਼ਾਹ, ਸਿੱਖੀ ਦੀ ਦਾਤ ਬਖਸ਼ੋ, ਮੈਂ ਹਰ ਕਦਰ ਕੀਮਤ ਤੇ ਸਿੱਖੀ ਨਿਭਾਉਣਾ ਚਾਹੁੰਦਾ। ਤਾਂ ਸਤਿਗੁਰਾਂ ਨੇ ਕਿਹਾ ਸੀ ਤੂੰ ਸਖੀ ਸਰਵਰ ਦਾ ਪੁਜਾਰੀ ਹੈ, ਨਿਗਾਹੇ ਵਾਲੇ ਪੀਰ ਦੀ ਪੂਜਾ ਕਰਦਾ, ਪੂਜਾ ਹੀ ਨਹੀਂ ਬਲਕਿ ਉਹਦਾ ਭਰਾ ਹੀ ਵੀ ਹੈ, ਉਹਦੇ ਮਤ ਦਾ ਪ੍ਰਚਾਰਕ ਵੀ ਹੈ। ਛੱਡ ਉਸ ਖਿਆਲ ਨੂੰ, ਆਪਣੇ ਘਰ ਵਿੱਚੋਂ ਪੀਰਾਂ ਦੀ ਕਬਰ ਢਾ ਕੇ ਆ, ਫੇਰ ਸਿੱਖੀ ਮਿਲੇਗੀ। ਤੇ ਬਚਨ ਮੰਨਿਆ ਸੀ ਝੱਟ ਪੀਰਾਂ ਦੀ ਕਬਰ ਢਾ ਦਿੱਤੀ ਸੀ। ਸਾਧ ਸੰਗਤ ਜੀ ਅੱਜ ਦਾ ਸਮਾਂ ਥਾਵਾਂ ਥਾਵਾਂ ਤੇ ਪਿੰਡਾਂ ਸ਼ਹਿਰਾਂ ਵਿੱਚ ਉਸ ਸਖੀ ਸਰਵਰ ਦੀਆਂ ਬੜੀਆਂ ਬੜੀਆਂ ਵੱਡੀਆਂ ਕਬਰਾਂ ਤੇ ਦਰਗਾਹਾਂ ਅੱਜ ਉਸਰ ਚੁੱਕੀਆਂ ਨੇ ਤੇ ਉਸਾਰਨ ਵਾਲੇ ਕੌਣ ਨੇ? ਅਸੀਂ ਸਿੱਖ ਕਹਾਉਣ ਵਾਲੇ। ਆ ਤਕਰੀਬਨ ਬਾਹਰ ਦੇ ਪੌਂਡਾਂ ਡਾਲਰਾਂ ਦੇ ਨਾਲ ਹੀ ਬੜੇ ਬੜੇ ਵੱਡੇ ਦਰਬਾਰ ਜੇ ਉਹਦੇ ਬਣ ਗਏ, ਜਿਸ ਦੇ ਵਿਰੁੱਧ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਾ ਜੀਵਨ ਪ੍ਰਚਾਰ ਕਰਕੇ ਸਾਨੂੰ ਉਸ ਫੋਕਟ ਪੂਜਾ ਵਿੱਚੋਂ ਕੱਢਿਆ ਸੀ। ਇਹ ਨਹੀਂ ਕਿ ਗੁਰੂ ਘਰ ਦੀ ਉਹਦੇ ਨਾਲ ਕੋਈ ਵਿਰੋਧਤਾ ਸੀ, ਨਹੀਂ, ਸਤਿਗੁਰੂ ਸਾਨੂੰ ਭਰਮਾਂ ਭੁਲੇਖਿਆਂ ਵਿੱਚੋਂ ਕੱਢ ਕੇ ਗਲਤ ਰਸਤੇ ਤੋਂ ਪਾਸੇ ਕਰਕੇ ਸਹੀ ਮਾਰਗ ਤੇ ਤੋਰਨਾ ਚਾਹੁੰਦੇ ਸਨ, ਜਿਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਰਸਾਇਆ ਕਿ ਇਹਨਾਂ ਪੀਰਾਂ ਫਕੀਰਾਂ ਦੀ ਪੂਜਾ ਵਿੱਚ ਤੁਸੀਂ ਸਮਾਂ ਬਰਬਾਦ ਕਰ ਰਹੇ ਹੋ, ਜੀਵਨ ਬਰਬਾਦ ਕਰ ਰਹੇ ਹੋ, ਆਓ ਪਰਮਾਤਮਾ ਦੇ ਨਾਮ ਨਾਲ ਜੁੜੋ। ਅੱਜ ਅਸੀਂ ਗੁਰੂ ਕੀ ਸਿੱਖਿਆ ਨੂੰ ਭੁਲਾ ਕੇ ਉਸੇ ਦੀਆਂ ਹੀ ਵੱਡੀਆਂ ਵੱਡੀਆਂ ਦਰਗਾਹਾਂ ਤੇ ਦਰਬਾਰ ਉਸਾਰ ਦਿੱਤੇ। ਭਾਈ ਮੰਝ ਨੂੰ ਮਹਾਰਾਜ ਨੇ ਕਬਰ ਢਾਉਣ ਵਾਸਤੇ ਕਿਹਾ ਸੀ, ਢਾ ਕੇ ਆਇਆ, ਗੁਰੂ ਕੀ ਸਿੱਖੀ ਪ੍ਰਾਪਤ ਹੋਈ। ਚੌਧਰੀ ਸੀ ਪਿੰਡ ਦਾ, ਮੱਝਾਂ ਗਾਵਾਂ ਦੇ ਵੱਡੇ ਵੱਗ ਦਾ ਮਾਲਕ ਸੀ। ਹੌਲੀ ਹੌਲੀ ਕਸਵੱਟੀ ਲੱਗਣੀ ਆਰੰਭ ਹੋਈ, ਮੱਝਾਂ ਗਾਵਾਂ ਮਰਨੀਆਂ ਆਰੰਭ ਹੋਈਆਂ। ਚੌਧਰ ਖੁੱਸ ਗਈ, ਪਿੰਡ ਵਾਲਿਆਂ ਨੇ ਪਿੰਡੋਂ, ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ ਤੇ ਸਾਰੇ ਲੋਕ ਉਹ ਵਹਿਮਾਂ ਭਰਮਾਂ ਭਰਿਆ ਖਿਆਲ ਕਿ ਮੰਝ ਨੇ ਪੀਰਾਂ ਦੀ ਦਰਗਾਹ ਹਟਾ ਦਿੱਤੀ, ਪੀਰਾਂ ਦੀ ਜਗ੍ਹਾ ਢਾ ਦਿੱਤੀ ਜੀ, ਪੀਰ ਇਹਦੇ ਤੇ ਨਾਰਾਜ਼ ਹੋ ਗਏ। ਕਹਿੰਦੇ ਕਿ ਮੰਝ ਅਜੇ ਵੀ ਮਾਫ਼ੀ ਮੰਗ ਲਿਆ, ਸਰਵਰ ਦੀ ਕਬਰ ਬਣਾ ਕੇ ਰੋਟ ਚੜ੍ਹਾ ਤੇ ਫੇਰ ਵੀ ਤੇਰਾ ਭਾਈ ਕੁਝ ਨਾ ਕੁਝ ਸੰਵਰ ਜਾਵੇ, ਪਰ ਆਪਣਾ ਨਿਸ਼ਚਾ ਗੁਰੂ ਕੇ ਪਿਆਰੇ ਨੇ ਅਡੋਲ ਰੱਖਿਆ ਸੀ। ਭਾਖਤ ਸੰਬੰਧੀ ਮਿਲ ਇਹੋ ਮਤ ਮੰਦ ਮੰਝ ਲੈ ਕੇ ਗੁਰਸਿੱਖੀ ਦਰਿਦਰਤਾ ਵਿਸਾਹੀ ਹੈ। ਮੰਝ ਕਹਿ ਦਰਿਦਰ ਜੋ ਅਹਿ ਗੁਰਸਿੱਖੀ ਬੀਚ, ਮੇਰੇ ਜਾਨੇ ਦੁਨੀਆਂ ਕੀ ਪੂਰੀ ਪਾਤਸ਼ਾਹੀ ਹੈ। ਸੋ ਸਾਧ ਸੰਗਤ ਜੀ, ਇਉਂ ਝੌਂਪੜੀ ਵਿੱਚ ਰਹਿਣਾ ਪਿਆ, ਪਰਿਵਾਰ ਵੀ ਖੇਰੂ ਖੇਰੂ ਹੋ ਗਿਆ, ਇਸਤਰੀ ਕਿਤੇ ਬੇਟੀ ਕਿਤੇ। ਇਉਂ ਭਾਈ ਮੰਝ ਨੂੰ ਗੁਰਦਰਬਾਰ ਵਿੱਚ ਆ ਕੇ ਸੇਵਾ ਕਰਨ ਦਾ ਹੁਕਮ ਹੋਇਆ ਤੇ ਜਦੋਂ ਮੰਝ ਆਪਣਾ ਸਭ ਕੁਝ ਹੀ ਸਿੱਖੀ ਤੋਂ ਕੁਰਬਾਨ ਕਰਕੇ ਆਪਣੀ ਚੌਧਰ ਧਨ ਦੌਲਤ ਮਾਲ ਸਬਾਬ ਇੱਥੋਂ ਤੱਕ ਕਿ ਆਪਣਾ ਪਰਿਵਾਰ ਗੁਰਸਿੱਖੀ ਤੋਂ ਕੁਰਬਾਨ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਦੇ ਦਰ ਤੇ ਪਹੁੰਚਿਆ ਸੀ ਤਾਂ ਮਹਾਰਾਜ ਨੇ ਭਾਈ ਮੰਝ ਨੂੰ ਬੁਲਾਇਆ ਤੱਕ ਵੀ ਨਹੀਂ ਸੀ। ਕਿੱਡੀ ਵੱਡੀ ਇੱਕ ਸਵੱਟੀ ਹੈ, ਬੁਲਾਇਆ ਵੀ ਨਹੀਂ, ਬਲਕਿ ਲਾਗੋਂ ਦੂਸਰੇ ਸਿੰਘ ਭਾਈ ਪ੍ਰਾਣਾ ਨੂੰ ਕਹਿ ਦਿੱਤਾ ਸੀ, ਮੰਝ ਨੂੰ ਕਹੋ ਕਿ ਗੁਰੂ ਕੇ ਲੰਗਰ ਵਾਸਤੇ ਬਾਲਣ ਲਿਆਉਣ ਦੀ ਸੇਵਾ ਕਰਿਆ ਕਰੇ। ਮੰਝ ਨੇ ਉਹ ਸੇਵਾ ਸੰਭਾਲ ਲਈ। ਸੇਵਾ ਕਰਦਿਆਂ ਕੁਝ ਸਮਾਂ ਬੀਤਿਆ, ਮਹਾਰਾਜ ਨੇ ਪੁੱਛਿਆ ਮੰਝ ਪ੍ਰਸ਼ਾਦਾ ਪਾਣੀ ਕਿੱਥੋਂ ਛਕਦਾ ਤੇ ਪੁੱਛ ਕੇ ਆ ਕੇ ਸਿੱਖ ਨੇ ਦੱਸਿਆ ਜੀ ਗੁਰੂ ਕੇ ਲੰਗਰ ਵਿੱਚੋਂ। ਮਹਾਰਾਜ ਕਹਿੰਦੇ ਇਹ ਫਿਰ ਸੇਵਾ ਕਾਹਦੀ, ਇਹ ਤਾਂ ਮਜ਼ਦੂਰੀ ਲੈ ਲਈ, ਲੰਗਰ ਵਾਸਤੇ ਬਾਲਣ ਲਿਆਂਦਾ ਤੇ ਲੰਗਰ ਚੋਂ ਹੀ ਪ੍ਰਸ਼ਾਦਾ, ਇਹ ਤਾਂ ਮਜ਼ਦੂਰੀ ਲੈ ਲਈ, ਸੇਵਾ ਕਾਹਦੀ ਹੈ। ਤੇ ਸਾਧ ਸੰਗਤ ਜੀ, ਭਾਈ ਮੰਝ ਨੇ ਲੰਗਰ ਚੋਂ ਪ੍ਰਸ਼ਾਦਾ ਛਕਣਾ ਵੀ ਛੱਡ ਦਿੱਤਾ ਸੀ। ਤੇ ਫਿਰ ਕੁਝ ਸਮੇਂ ਬਾਅਦ ਮਹਾਰਾਜ ਨੇ ਫਿਰ ਪੁੱਛ ਲਿਆ ਸੀ ਭਾਈ ਮੰਝ ਕਿੱਥੋਂ ਖਾਂਦਾ ਪੀਂਦਾ ਹੈ, ਆਪਣਾ ਗੁਜ਼ਾਰਾ ਕਿਵੇਂ ਕਰਦਾ। ਸਿੱਖਾਂ ਪੁੱਛ ਕੇ ਦੱਸਿਆ ਜੀ ਮੰਝ ਸੰਗਤਾਂ ਦੇ ਜਿਹੜੇ ਕੋਈ ਪ੍ਰਸ਼ਾਦਾ ਪਾਣੀ ਛੱਕ ਚੁੱਕਣ ਤੋਂ ਜੂਠੇ ਟੁੱਕਰ ਬਚੇ ਹੁੰਦੇ ਨੇ ਉਹਨਾਂ ਤੇ ਆਪਣੀ ਗੁਜ਼ਰਾਨ ਕਰਦਾ। ਤੇ ਮਹਾਰਾਜ ਕਹਿਣ ਲੱਗੇ ਇਹ ਕਿਹੋ ਜਿਹਾ ਸਿੱਖ ਹੈ, ਇਹ ਤਾਂ ਦੂਜਾ ਹੱਕ ਖਾਂਦਾ, ਇਹ ਜਿਹੜਾ ਸੰਗਤਾਂ ਦਾ ਬਚਿਆ ਹੋਇਆ ਜੂਠਾ ਕੋਈ ਪ੍ਰਸ਼ਾਦਾ ਪਾਣੀ ਹੈ ਇਹ ਪਸ਼ੂ ਪੰਛੀਆਂ ਦਾ ਹੱਕ ਹੈ, ਇਹ ਦੂਜਿਆਂ ਹੱਕ ਮਾਰਦਾ, ਨਾਲੇ ਹਰ ਸਿੱਖ ਪਹਿਲੀ ਬੁਰਕੀ ਗੁਰੂ ਕੇ ਨਾਮ ਤੇ ਅਰਪਣ ਕਰਦਾ, ਇਹ ਸਾਨੂੰ ਜੂਠੇ ਭੋਜਨ ਦਾ ਭੋਗ ਲਵਾਉਂਦਾ, ਇਹਨੂੰ ਕਹੋ ਕਿ ਇਹ ਜੂਠੇ ਚੁੱਕਰ ਵੀ ਨਹੀਂ ਖਾਣੇ। ਜਿਸ ਗੁਰਸਿੱਖ ਨੇ ਇੰਨਾ ਕੁਝ ਗੁਰਸਿੱਖੀ ਤੋਂ ਕੁਰਬਾਨ ਕਰ ਦਿੱਤਾ ਹੋਵੇ ਉਸ ਸਿੱਖ ਨੂੰ ਗੁਰੂ ਘਰ ਵਿੱਚੋਂ ਸੰਗਤਾਂ ਦੇ ਜੂਠੇ ਟੁੱਕਰ ਖਾਣ ਤੋਂ ਵੀ ਮਨਾਹੀ ਕਰ ਦਿੱਤੀ ਗਈ। ਕੈਸੇ ਗੁਰੂ ਕੇ ਕੌਤਕ ਨੇ, ਪਰ ਧੰਨ ਗੁਰੂ ਕੀ ਸਿੱਖੀ। ਕੈਸਾ ਇਹ ਮੰਨੋ ਕਿ ਇੱਕ ਤਰ੍ਹਾਂ ਨਾਲ ਖਾਰਾਪਣ, ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਝੱਲਿਆ ਭਾਈ ਮੰਝ ਜੀ ਨੇ, ਪਰ ਆਖਰ ਹੋ ਗਏ ਸੀ ਨਾ ਪ੍ਰਵਾਨ ਗੁਰੂ ਕੇ ਦਰ ਤੇ। ਉਹ ਵੇਲਾ ਵੀ ਆਇਆ ਜਦੋਂ ਇਸ ਮਹਾਨ ਸੇਵਾ ਨੂੰ ਪ੍ਰਵਾਨ ਕਰਦਿਆਂ ਹੋਇਆਂ ਪੰਚਮ ਪਾਤਸ਼ਾਹ ਨੇ ਆਪਣੀ ਗੱਲ ਵਕੜੀ ਵਿੱਚ ਲੈ ਲਿਆ ਸੀ ਤੇ ਬਚਨ ਕੀਤੇ ਸੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਜਿਹੜਾ ਭਾਈ ਮੰਝ ਜੀ ਦੀ ਸ਼ਰਨ ਲੈ ਲਵੇਗਾ ਉਹਦਾ ਪਾਰ ਉਤਾਰਾ ਹੋ ਜਾਵੇਗਾ। ਇੰਨੀਆਂ ਬਖਸ਼ਾਂ ਕਰ ਦਿੱਤੀਆਂ ਸਨ। ਸੋ ਇਹ ਇੱਕ ਪ੍ਰੇਰਣਾ ਹੈ, ਬੇਸ਼ੱਕ ਅਸੀਂ ਉਸ ਕਰਨੀ ਦੇ ਬਰਾਬਰ ਨਹੀਂ ਪਹੁੰਚ ਸਕਦੇ ਜੋ ਭਾਈ ਮੰਝ ਜੀ ਵਰਗੇ ਕਰ ਗਏ ਨੇ, ਪਰ ਸਾਡੇ ਲਈ ਰਾਹ ਵੀ ਸੁਖਾਲਾ ਕਰ ਗਏ। ਜਦੋਂ ਮਹਾਰਾਜ ਨੇ ਕਿਹਾ ਸੀ ਮੰਝ ਤੇਰੀ ਸੇਵਾ ਭਗਤੀ ਤੋਂ ਪ੍ਰਸੰਨ ਕੁਝ ਮੰਗ ਲੈ, ਬੇਨਤੀ ਕੀਤੀ ਸੀ ਮਹਾਰਾਜ ਸੰਸਾਰਕ ਜੀਵ ਤੁੱਛ ਮਤ ਵਾਲੇ ਤੇ ਥੋੜੇ ਜੇਰੇ ਵਾਲੇ ਆ, ਕਿਰਪਾ ਕਰਕੇ ਗੁਰਸਿੱਖਾਂ ਨੂੰ ਇੰਨਾ ਕਠਿਨ ਪਰਚਾ ਨਾ ਪਾਇਆ ਕਰੋ। ਸਾਡੇ ਲਈ ਭਾਈ ਮੰਝ ਜੀ ਮੰਗ ਗਏ ਸਨ, ਪਰ ਦੱਸ ਗਏ ਸਨ ਕਿ ਸਿੱਖੀ ਕਿਵੇਂ ਨਿਭਾਈ ਦੀ ਹੈ, ਕਿਵੇਂ ਗੁਰੂ ਤੇ ਨਿਸ਼ਚਾ ਅਡੋਲ ਰੱਖੀਦਾ। ਤੇ ਅਸੀਂ ਤਾਂ ਨਿੱਕੀ ਜਿਹੀ ਕੋਈ ਮੁਸੀਬਤ ਆਉਂਦੀ ਹੈ ਤਾਂ ਝੱਟ ਗੁਰੂ ਕਾ ਦਰ ਛੱਡ ਕੇ ਕਿਸੇ ਝਾੜੇ ਕਰਾਉਣ ਵਾਲੇ ਕੋਲ, ਕੋਈ ਫੂਕਾ ਮੰਤਰ ਜੰਤਰ ਕਰਨ ਵਾਲੇ ਕੋਲ ਤੁਰੇ ਫਿਰਦੇ ਹਾਂ। ਉਪਾਅ ਕਰਾ ਲਈਏ, ਕਿਸੇ ਤੰਤਰ ਕੋਲੋਂ ਯਤਨ ਕਰਾ ਲਈਏ। ਪੋਖਰ ਪੋਖਰ ਢੂੰਡਤੇ ਭਲੋ ਨਾ ਕਹ ਹੈ ਕੋਈ। ਇਉਂ ਛੱਪੜਾਂ ਤੇ ਤੁਰਿਆਂ ਫਿਰਦਿਆਂ ਕੋਈ ਅਕਲਮੰਦ ਨਹੀਂ ਕਹੇਗਾ, ਭਲਾ ਨਹੀਂ ਕਹੇਗਾ, ਤੇ ਸਾਡਾ ਭਲਾ ਕਦੇ ਵੀ ਨਹੀਂ ਹੋ ਸਕੇਗਾ। ਸੋ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਜਿਹੜਾ ਗੁਰਸਿੱਖ ਗੁਰੂ ਕਾ ਦਰ ਛੱਡ ਕੇ ਹੋਰ ਦਰ ਤੇ ਤੁਰ ਫਿਰ ਪਵੇ, ਹੋਰਨਾਂ ਥਾਵਾਂ ਤੇ ਚਲਿਆ ਜਾਵੇ, ਚੰਦਨ ਸੁਬਾਸਨਾ ਪਲਾਸ ਮਹਿਕਾਈਐ, ਸਤਿਗੁਰੂ ਜੀ ਚੰਦਨ ਰੂਪ ਨੇ ਔਰ ਬਾਕੀ ਸਾਰੇ ਟੱਕ ਪਲਾਹ ਸ਼ਿਸ਼ਰੇ ਰੂਪ ਹਨ, ਸਤਿਗੁਰੂ ਜੀ ਸੂਰਜ ਰੂਪ ਨੇ, ਬਾਕੀ ਦੀਵਿਆਂ ਕੋਲੋਂ ਆਪਾਂ ਭਲਾ ਕੀ ਚਾਨਣਾ ਭਾਲਦੇ ਹਾਂ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮਹਿ, ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲਵਧਾਈਐ। ਜੋ ਦਇਆ ਜੋ ਬਖਸ਼ਿਸ਼ ਸਾਨੂੰ ਸਤਿਗੁਰੂ ਜੀ ਕੇ ਦਰ ਘਰ ਤੋਂ ਮਿਲਣੀ ਹੈ, ਕਿਧਰੋਂ ਵੀ ਨਹੀਂ ਮਿਲ ਸਕਦੀ, ਭਾਵੇਂ ਆਪਾਂ ਖੰਡਾ ਬ੍ਰਹਿਮੰਡਾਂ ਵਿੱਚ ਵੀ ਟੱਕਰਾਂ ਮਾਰ ਲਈਏ। ਸਤਿਗੁਰੂ ਜੀ ਫਰਮਾਉਂਦੇ ਨੇ, ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਇੱਕ ਅਰਦਾਸ ਵਾਹਿਗੁਰੂ ਦੇ ਦਰ ਤੇ ਮੰਨੀ ਜਾਂਦੀ ਹੈ, ਪਰਮਾਤਮਾ ਦਾ ਦਰ ਛੱਡ ਕੇ ਹੋਰਨਾਂ ਥਾਵਾਂ ਤੇ ਭਾਵੇਂ ਕੋਈ ਅਨੇਕਾਂ ਟੱਕਰਾਂ ਮਾਰ ਲਵੇ, ਤਿਲ ਮਾਤਰ ਵੀ ਕੀਮਤ ਨਹੀਂ ਜਾਣ ਸਕਦਾ, ਕੁਝ ਵੀ ਹਾਸਲ ਨਹੀਂ ਕਰ ਸਕਦਾ। ਇਸ ਲਈ ਇੱਕੋ ਦਾ ਲੜ ਪਕੜੀਏ, ਇੱਕੋ ਗੁਰੂ ਕੀ ਮਹਾਰਾਜ ਜੀ ਦੀ ਆਪਾਂ ਸ਼ਰਨ ਲਈਏ। ਦਸਮ ਪਿਤਾ ਜੀ ਤਾਂ ਸਾਨੂੰ ਹੁਕਮ ਕਰ ਗਏ ਨੇ, ਜਾਗਤ ਜੋਤ ਜਪਿਆ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬਰਾਤ ਗੋਰ ਮੜੀ ਮੱਠ ਭੂਲ ਨਾ ਮਾਨੈ। ਆਪ ਤਾਂ ਚਾਹ ਕੇ ਕੀ ਜਾਣਾ ਹੈ, ਭੁੱਲ ਭੁਲੇਖੇ ਵੀ ਗੋਰਾ ਮੜੀਆਂ ਮੱਠਾਂ ਕਬਰਾਂ ਦੀ ਪੂਜਾ, ਦੇਹ ਧਾਰੀਆਂ ਦੰਬੀਆਂ ਪਖੰਡੀਆਂ ਦੀ ਪੂਜਾ ਗੁਰੂ ਕਾ ਸਿੱਖ ਬਿਲਕੁਲ ਨਾ ਕਰੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਜਿਸ ਪਰਮਾਤਮਾ ਨੇ ਇਹ ਸਾਨੂੰ ਸਰੀਰ ਬਖਸ਼ਿਆ, ਜਿਸ ਨੇ ਸਰੀਰ ਅੰਦਰ ਜੀਵ ਆਤਮਾ ਬਖਸ਼ੀ ਹੈ, ਧਨ ਪਦਾਰਥ ਵੀ ਉਸ ਪਰਮਾਤਮਾ ਦਾ ਹੀ ਹੈ, ਉਹਨੇ ਸਭ ਕੁਝ ਬਖਸ਼ਿਸ਼ ਕੀਤਾ, ਗੁਰੂ ਕਾ ਸਿੱਖ ਉਸ ਵਾਹਿਗੁਰੂ ਦਾ ਹੋ ਕੇ ਰਹੇ, ਉਸ ਪਰਮਾਤਮਾ ਦੇ ਲੜ ਲੱਗੇ, ਉਹੀ ਸ੍ਰੇਸ਼ਟ ਘਾਟਤਾ ਘੜਨ ਵਾਲਾ ਹੈ, ਸੁਜਾਨ ਅੰਤਰ ਜਾਮੀ ਹੈ, ਚਤਰ ਹੈ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੇਕੀ ਖਟਾਨੀ, ਉਹੀ ਸਾਡਾ ਦੁੱਖ ਸੁਣਨ ਵਾਲਾ ਹੈ ਤੇ ਉਹੀ ਸੁੱਖ ਦਾ ਮਿਲਾਪ ਕਰਾਉਣ ਵਾਲਾ ਹੈ। ਜੇ ਅਕਾਲ ਪੁਰਖ ਦੇ ਦਰ ਤੇ ਬੇਨਤੀਆਂ ਕਰੀਏ, ਗੁਰੂ ਕੇ ਲੜ ਲੱਗੀਏ, ਤਾਂ ਗੁਰੂ ਪਾਸੋਂ ਭਾਉ ਭਗਤੀ ਦੀ ਨੇਕੀ ਵਿਧੀ ਪ੍ਰਾਪਤ ਹੁੰਦੀ ਹੈ। ਇਸ ਲਈ ਸਾਧ ਸੰਗਤ ਜੀ, ਆਪਾਂ ਆਪਣੇ ਮਨ ਦੀ ਬੇਮੁਖਤਾ ਨੂੰ ਛੱਡੀਏ, ਅਨਮਤਾਂ ਤੇ ਮਨਮਤਾਂ ਦਾ ਤਿਆਗ ਕਰੀਏ, ਗੁਰਬਾਣੀ ਦੇ ਉਪਦੇਸ਼ ਨੂੰ ਧਾਰਨ ਕਰਕੇ ਆਪਾਂ ਗੁਰਮਤ ਵਿੱਚ ਪਰਪੱਕ ਹੋਈਏ, ਇੱਕੋ ਇੱਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਅਡੋਲ ਨਿਸ਼ਚਾ ਆਪਾਂ ਸਤਿਗੁਰੂ ਗ੍ਰੰਥ ਸਾਹਿਬ ਤੇ ਰੱਖੀਏ, ਤੇ ਹੋਰਨਾਂ ਦੀ ਪੂਜਾ ਦਾ ਖਿਆਲ ਆਪਣੇ ਮਨ ਵਿੱਚੋਂ ਬਿਲਕੁਲ ਭੁਲਾ ਦੇਈਏ। ਇਹ ਗੁਰਬਾਣੀ ਸਾਨੂੰ ਮਾਰਗ ਦਿਖਾਉਂਦੀ ਹੈ, ਇਹ ਰਸਤਾ ਦਰਸਾਉਂਦੀ ਹੈ, ਤਾਂ ਹੀ ਸਾਡਾ ਜੀਵਨ ਸਫਲਾ ਹੋਵੇਗਾ। ਸਤਿਗੁਰਾਂ ਨੇ ਮਹਾਨ ਕਿਰਪਾਲਤਾ ਕੀਤੀ, ਗੁਰਬਾਣੀ ਉਪਦੇਸ਼ ਰਾਹੀਂ ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਕੋਈ ਹਫ਼ਤਾ ਭਰ ਅਰਦਾਸ ਨੂੰ ਪ੍ਰਾਪਤ ਹੋਇਆ ਹੈ। ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ, ਸੋ ਜਦੋਂ ਇੱਥੇ ਗੁਰਮਤਿ ਪ੍ਰਚਾਰ ਲਈ ਆਉਂਦੇ ਸਨ, ਦਾਸ ਦੀ ਸੇਵਾ ਨਾਲ ਹੁੰਦੀ ਸੀ, ਦਰਸ਼ਨ ਦਾਰੇ ਸੰਗਤਾਂ ਦੇ ਹੁੰਦੇ ਸਨ, ਲੰਬੇਰੇ ਸਮੇਂ ਬਾਅਦ ਇਉਂ ਇੰਗਲੈਂਡ ਨਿਵਾਸੀ ਸੰਗਤਾਂ ਦੇ ਦਰਸ਼ਨ ਦਾਸ ਨੂੰ ਪ੍ਰਾਪਤ ਹੋਏ। ਪਹਿਲਾਂ ਵੀ ਇੱਕ ਹਫ਼ਤਾ ਇੱਥੇ ਸੰਗਤਾਂ ਦੀ ਸੇਵਾ ਕੀਤੀ ਸੀ, ਹੁਣ ਵੀ ਇਹ ਹਫ਼ਤਾ ਭਰ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਸਾਰੇ ਸਮੇਂ ਅੰਦਰ ਅਗਾਧ ਬੋਧ ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਵਿਆਖਿਆ ਕਰਦਿਆਂ ਤੁਛ ਮਤ ਹੋਣ ਕਰਕੇ ਦਾਸ ਪਾਸੋਂ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਿੰਘਾਂ ਜੀ ਦਾ ਬਹੁਤ ਬਹੁਤ ਧੰਨਵਾਦ, ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਇਹ ਸੁਭਾਗ ਸਮਾਂ ਦਾਸ ਨੂੰ ਬਖਸ਼ਿਸ਼ ਕੀਤਾ। ਇੱਕ ਬੇਨਤੀ ਸਮਾਪਤੀ ਤੇ ਜ਼ਰੂਰ ਕਰਾਂ, ਜਦੋਂ ਮਾਰਚ ਵਿੱਚ ਪਹਿਲਾਂ ਮੈਂ ਇੱਥੇ ਇੱਕ ਹਫ਼ਤੇ ਲਈ ਸੰਗਤਾਂ ਦੀ ਸੇਵਾ ਵਾਸਤੇ ਕਥਾ ਵਿਚਾਰ ਲਈ ਆਇਆ ਸਾਂ, ਸੋ ਗੁਰਮੁਖ ਪਿਆਰੇ ਸਟੇਜ ਸਕੱਤਰ ਭਾਈ ਰਜਿੰਦਰ ਸਿੰਘ ਜੀ ਚਿੱਟੀ ਹੋਰਾਂ ਨੇ ਉਦੋਂ ਦਾਸ ਨਾਲ ਕੁਝ ਵਿਚਾਰ ਸਾਂਝੇ ਕੀਤੇ ਸੀ ਅੰਮ੍ਰਿਤ ਰੂਪ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਬਾਰੇ, ਤੇ ਮੈਨੂੰ ਉਹ ਬਹੁਤ ਚੰਗੇ ਲੱਗੇ, ਕਿਉਂਕਿ ਅਸਲੀ ਵਚਨ ਹੈ ਹੀ ਇਹੀ ਨੇ ਕਿ ਗੁਰਬਾਣੀ ਦੀ ਕਥਾ ਨਿਰੰਤਰ ਚੱਲਦੀ ਰਹਿਣੀ ਚਾਹੀਦੀ ਹੈ। ਪਿਛਲੇ ਕੁਝ ਸਾਲਾਂ ਤੋਂ, ਕੁਝ ਸਮੇਂ ਤੋਂ ਇਹ ਰੁਝਾਨ ਜਿਹਾ ਚੱਲ ਪਿਆ ਹੈ ਕਿ ਆਪਣੇ ਸਮੇਂ ਵਿੱਚ ਕੇਵਲ ਇੱਕ ਸ਼ਬਦ ਦੀ ਕਥਾ ਕਰਨੀ ਤੇ ਕਈ ਵਾਰ ਇੱਕ ਸ਼ਬਦ ਵੀ ਪੂਰਾ ਨਹੀਂ ਹੁੰਦਾ। ਮੈਂ ਕਿਸੇ ਵਿਦਵਾਨ ਦੀ ਹੇਠੀ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਮੈਂ ਕੋਈ ਮਾੜਾ ਨਹੀਂ ਕਹਿਣਾ ਚਾਹੁੰਦਾ, ਪਰ ਜਿਹੜਾ ਗਲਤ ਰੁਝਾਨ ਹੈ ਉਹ ਮੈਂ ਜ਼ਰੂਰ ਬੇਨਤੀ ਕਰਾਂ, ਜੇ ਇੱਕ ਘੰਟਾ ਕਥਾ ਦਾ ਟਾਈਮ ਹੈ ਤਾਂ 50 ਮਿੰਟ ਪਹਿਲਾਂ ਆਪਣੀ ਵਿੱਦਿਆ ਦੇ ਜ਼ੋਰ ਦਿਖਾਉਂਦੇ ਰਹਿਣਾ ਤੇ 10 ਕੁ ਮਿੰਟਾਂ ਵਿੱਚ ਗੁਰਬਾਣੀ ਦੀ ਪੰਕਤੀ ਦੀ ਵਿਆਖਿਆ ਕਰ ਦੇਣਾ। ਇਹ ਕਥਾ ਦਾ ਅਸਲੀ ਢੰਗ ਨਹੀਂ। ਆਪਾਂ ਆਪਣੀ ਵਿੱਦਿਆ ਦਾ ਪ੍ਰਭਾਵ ਸੰਗਤ ਤੇ ਪਾਉਣ ਦਾ ਯਤਨ ਨਾ ਕਰੀਏ, ਬਲਕਿ ਗੁਰੂ ਕੇ ਸ਼ਬਦ ਦਾ ਪ੍ਰਭਾਵ ਸੰਗਤਾਂ ਤੇ ਪਵੇ, ਸ਼ਬਦ ਨਾਲ ਹੀ ਜੁੜੇ ਰਹੀਏ, ਸ਼ਬਦ ਦੀ ਵਿਆਖਿਆ ਕਰੀਏ। ਇੱਕ ਮੈਂ ਬੇਨਤੀ ਕਰਾਂ ਕਿ ਜਦੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਬਾਣੀ ਦੇ ਅਰਥ ਪੜ੍ਹਾਏ ਸਨ ਨਾ ਦਮਦਮਾ ਸਾਹਿਬ ਵਿਖੇ, ਜਿੱਥੋਂ ਦਮਦਮੀ ਟਕਸਾਲ ਦੀ ਪ੍ਰਾਰੰਭਤਾ ਹੋਈ, 9 ਮਹੀਨੇ 9 ਦਿਨਾਂ ਵਿੱਚ ਸੰਪੂਰਨ ਕਥਾ ਦਾ ਭੋਗ ਦਸਮ ਪਿਤਾ ਜੀ ਨੇ ਪਾਇਆ ਸੀ। ਕੱਤਕ ਸੁਦੀ ਪੂਰਨਮਾਸ਼ੀ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਥਾ ਆਰੰਭ ਕੀਤੀ ਸੀ ਸਤਿਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਤੇ, ਔਰ ਸੰਮਤ 1700 ਸੋ ਸਾਹ ਸੰਗਤ ਜੀਓ ਦਾਸ ਨੂੰ ਕੁਝ ਭੁੱਲਦਾ ਹੈ, ਈਸਵੀ ਜਿਹੜੀ ਹੈ ਉਹ 1705 ਬਣਦੀ ਹੈ ਤੇ 1706 ਈਸਵੀ ਨੂੰ ਕੱਤਕ 9 ਕੱਤਕ ਵਾਲੇ ਦਿਨ ਇਹ ਕਥਾ ਦਾ ਭੋਗ ਪਿਆ ਸੀ। 9 ਮਹੀਨੇ 9 ਦਿਨ ਬਣਦੇ ਨੇ ਤੇ ਉਸ ਤੋਂ ਉਪਰੰਤ ਇਹ ਤਾਂ ਸਤਿਗੁਰੂ ਆਪ ਸਮਰੱਥ ਸਨ, ਕਰ ਸਕਦੇ ਨੇ, ਹੋਰ ਕਿਸੇ ਵਿੱਚ ਇੰਨੀ ਸਮਰੱਥਾ ਨਹੀਂ। ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਤਕਰੀਬਨ 22-23 ਵਾਰ ਸੰਗਤਾਂ ਨੂੰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਰਵਣ ਕਰਾਈ ਤੇ ਜਿਵੇਂ ਅੱਜ ਰੁਝਾਨ ਚੱਲਦਾ ਹੈ ਕਿ 10-10, 12-12, 14-14 ਸਾਲ ਦੀ ਕਥਾ ਸੰਪੂਰਨ ਨਹੀਂ ਹੁੰਦੀ, ਜੇ ਉਹ ਮਹਾਂਪੁਰਖ ਇਉਂ ਕਥਾ ਕਰਦੇ ਤਾਂ ਫਿਰ ਆਪਣੇ ਜੀਵਨ ਵਿੱਚ ਇੱਕ ਵੀ ਸੰਪੂਰਨ ਨਾ ਕਰ ਸਕਦੇ। ਸਾਧ ਸੰਗਤ ਜੀ, ਇਹ ਜ਼ਰੂਰ ਬਰ ਜ਼ਰੂਰ ਬੇਨਤੀ ਸਾਰੇ ਪ੍ਰਚਾਰਕਾਂ ਨੂੰ ਕਰਿਆ ਕਰੋ ਕਿ ਗੁਰਬਾਣੀ ਦੀ ਕਥਾ ਨਿਰੰਤਰ ਚੱਲਦੀ ਰਹੇ, ਜੇ ਬਹੁਤਾ ਨਹੀਂ ਘੱਟ ਤੋਂ ਘੱਟ ਇੱਕ ਅੰਗ ਤਾਂ ਰੋਜ਼ ਦਾ ਜ਼ਰੂਰ ਹੋਵੇ, ਤਾਂ ਕਿ ਸੰਗਤਾਂ ਸਮੁੱਚੀ ਗੁਰਬਾਣੀ ਦੇ ਅਰਥ ਭਾਵ ਨੂੰ ਸੁਣ ਸਕਣ, ਵਿਚਾਰ ਸਕਣ ਤੇ ਲਾਹਾ ਪ੍ਰਾਪਤ ਕਰ ਸਕਣ। ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਗੁਰਬਾਣੀ ਦੀ ਕਥਾ ਨਿਰੰਤਰ ਚੱਲੇ, ਦਮਦਮੀ ਟਕਸਾਲ ਵੱਲੋਂ ਦਾਸ ਇਸ ਫੈਸਲੇ ਦਾ ਪ੍ਰਜ਼ੋਰ ਹਮਾਇਤੀ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਆਪਣੀ ਵਿੱਦਿਆ ਦਾ ਪ੍ਰਭਾਵ ਸੰਗਤਾਂ ਦੇ ਪਾਉਣ ਦੀ ਬਜਾਏ ਗੁਰਸ਼ਬਦ ਦਾ ਪ੍ਰਭਾਵ ਪਾਉਣ ਦੀ ਪ੍ਰਪਾਟੀ ਬਖਸ਼ਿਸ਼ ਕਰਨ। ਆਪਾਂ ਗੁਰਸ਼ਬਦ ਨਾਲ ਜੁੜੀਏ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਸਾ ਸੰਗਤ ਜੀਓ, ਇੱਕ ਬੇਨਤੀ ਜ਼ਰੂਰੀ। ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਥੜਾ ਸਾਹਿਬ। ਜਦੋਂ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਵਡਿਆਈ ਬਖਸ਼ਿਸ਼ ਕਰਦਿਆਂ ਹੋਇਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਸਨ, ਉਸ ਤੋਂ ਉਪਰੰਤ ਅੰਮ੍ਰਿਤਸਰ ਵਿਖੇ ਦਰਸ਼ਨ ਦਿਦਾਰਿਆਂ ਵਾਸਤੇ ਆਏ ਸੀ। ਸੰਗਤਾਂ ਇਤਿਹਾਸ ਜਾਣਦੀਆਂ ਨੇ ਕਿ ਮਸੰਦਾਂ ਨੇ ਈਰਖਾ ਵਸ ਉਸ ਵਕਤ ਹਰਿਮੰਦਰ ਸਾਹਿਬ ਤੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਬੰਦ ਕਰ ਲਏ ਸਨ, ਪਰ ਸ਼ਾਂਤ ਸਰੂਪ ਤਿਆਗ ਔਰ ਵੈਰਾਗ ਦੀ ਮੂਰਤ ਸਤਿਗੁਰੂ ਜੀ ਨੇ ਕੋਈ ਬਚਨ ਨਹੀਂ ਸੀ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਇੱਕ ਬੇਰੀ ਦੇ ਰੁੱਖ ਹੇਠਾਂ ਥੜੇ ਤੇ ਸਤਿਗੁਰੂ ਜੀ ਕੁਝ ਸਮਾਂ ਬੈਠੇ ਰਹੇ ਸਨ ਤੇ ਫਿਰ ਇੱਥੋਂ ਵੱਲੇ ਵੱਲ ਨੂੰ ਚਲੇ ਗਏ ਸੀ। ਉਹ ਥੜਾ ਸਾਹਿਬ ਅਸਥਾਨ ਪੁਰਾਤਨ ਬਣਿਆ ਹੋਇਆ ਹੈ, ਇਮਾਰਤ ਕਾਫ਼ੀ ਜਰਜਰੀ ਹੋ ਚੁੱਕੀ ਸੀ, ਤਰੇੜਾਂ ਪੈ ਚੁੱਕੀਆਂ ਸਨ, ਜਿਸ ਕਰਕੇ ਉਸ ਇਮਾਰਤ ਦੀ ਨਵ ਉਸਾਰੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਸਮੁੱਚੇ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸੇਵਾ ਦਮਦਮੀ ਟਕਸਾਲ ਦੇ ਜਿੰਮੇ ਲਗਾਈ ਔਰ ਇਹ ਸੇਵਾ ਤਕਰੀਬਨ ਸੰਪੂਰਨ ਹੋਣ ਦੇ ਕਿਨਾਰੇ ਤੇ ਹੈ। ਸੋ ਗੁੰਬਦ ਉੱਪਰ ਜਿਵੇਂ ਕਿ ਸਮੁੱਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚੌਗਿਰਦੇ ਦੇ ਵਿੱਚ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੇ ਸਾਰੀਆਂ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੋਨਾ ਝਲਕਦਾ ਹੈ। ਸੋ ਗੁੰਬਦ ਤੇ ਸੋਨੇ ਦੀ ਸੇਵਾ ਚੱਲ ਰਹੀ ਹੈ ਔਰ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਵੱਲੋਂ ਦਾਸ ਨੂੰ ਉਚੇਚੇ ਤੌਰ ਤੇ ਲੈਟਰ ਪੈਡ ਲਿਖ ਕੇ ਨਾਲ ਇਹ ਭੇਜਿਆ ਗਿਆ ਸੀ ਕਿ ਸੰਗਤਾਂ ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾਉਣ। ਸੋ ਉਹ ਚੱਲਦੀ ਹੋਈ ਸੇਵਾ ਵਿੱਚ ਸੰਗਤਾਂ ਆਪਣਾ ਹਿੱਸਾ ਜ਼ਰੂਰ ਬਾ ਜ਼ਰੂਰ ਪਾਉਣ ਦੀ ਕਿਰਪਾਲਤਾ ਕਰੋ। ਰਸੀਦ ਬੁੱਕ ਦਾਸ ਦੇ ਪਾਸ ਹੈ, ਜਿਨ੍ਹਾਂ ਨੇ ਰਸੀਦ ਕਟਾਉਣੀ ਹੋਵੇ ਉਹ ਸੰਗਤਾਂ ਰਸੀਦ ਵੀ ਲੈ ਸਕਦੀਆਂ ਨੇ ਔਰ ਇੱਥੇ ਵੀ ਜੋ ਸੰਗਤਾਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੇਵਾ 'ਚ ਹਿੱਸਾ ਪਾਉਣਗੀਆਂ, ਸਮੁੱਚੀ ਸੰਗਤ ਦੇ ਨਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਰਸੀਦ ਦੇ ਦਿੱਤੀ ਜਾਵੇਗੀ। ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।